ਜੁਗੋ ਜੁਗੋ ਟਲ ਸ਼ਬਦ ਅਵਤਾਰ ਦੋ ਜਹਾਨ ਵਾਲੀ ਕਿਰਪਾ ਦੇ ਸਾਗਰ ਦਇਆ ਦੇ ਦਾਤੇ ਧਾਰਮ ਗ੍ਰੰਥਾਂ ਦੇ ਸਵਾਮੀ ਦਸ ਪਾਤਸ਼ਾਹੀ ਦੀ ਆਤਮਕ ਜੋਤ ਗੁਰੂਆਂ ਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਧੁਰਕੀ ਬਾਣੀ ਰੱਬੀ ਬਾਣੀ ਅਲਾਹੀ ਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਅਮੋਲਕ ਬਣਾ ਰਹੇ ਹੋ। ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ, ਨਿਊ ਮੇਰ ਸਿੰਘ ਕਲੋਨੀ ਪਟਿਆਲਾ ਸ਼ਹਿਰ ਦੀ ਸੰਗਤ ਨੂੰ, ਪੰਜ ਦੀਵਾਨਾਂ ਦਾ ਸਮਾਂ ਮਿਲਿਆ ਸੀ। ਅੱਜ ਸਤਿਗੁਰਾਂ ਦੀ ਮਿਹਰ ਸਦਕਾ ਚੌਥਾ ਦੀਵਾਨ ਪ੍ਰਾਰੰਭ ਹੈ, ਭਾਵ ਕਿ ਕੱਲ ਨੂੰ ਇਸ ਪੰਡਾਲ ਦਾ ਅਖੀਰਲਾ ਦੀਵਾਨ ਹੈ। ਜਿੱਥੇ ਵੀ ਦੀਵਾਨਾਂ ਦਾ ਪ੍ਰੋਗਰਾਮ ਰੱਖਿਆ ਜਾਂਦਾ ਹੈ, ਉੱਥੇ ਅਖੀਰਲੇ ਦੀਵਾਨ ਤੇ ਖੰਡੇ ਵਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ, ਜਾਂ ਇਉਂ ਕਹਿ ਲਓ ਕਿ ਇਹਨਾਂ ਦੀਵਾਨਾਂ ਦਾ ਮਕਸਦ ਕੇਵਲ ਤਾਂ ਕੇਵਲ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨਾ। ਇੱਥੇ ਵੀ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਣਾ ਹੈ। ਬਹੁਤ ਸਾਰੀਆਂ ਸੰਗਤਾਂ ਦੇ ਨਾਮ ਆ ਚੁੱਕੇ ਨੇ ਅੰਮ੍ਰਿਤ ਛਕਣ ਵਾਸਤੇ, ਬਾਕੀ ਜਿਹੜੇ ਅਜੇ ਘਾਟਾਂ ਜੀਆਂ ਘੜੀ ਜਾਂਦੇ ਨੇ, ਦਲੀਲਾਂ ਕਰਦੇ ਨੇ, ਦੇਖ ਲਾਂਗੇ, ਛਕ ਲਾਂਗੇ। ਸਤਿਗੁਰੂ ਮਹਾਰਾਜ ਕਹਿੰਦੇ ਝੂਠੇ ਸਰੀਰ ਦਾ ਕੀ ਪਤਾ ਹੈ, ਕਹਾਂ ਬਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਣਕਾ। ਜਿਵੇਂ ਮਿੱਟੀ ਦੇ ਭਾਂਡੇ ਦੀ ਕੋਈ ਗਰੰਟੀ ਨਹੀਂ ਨਾ ਦਿੰਦਾ ਕਿ ਮਾੜੀ ਜੀ ਠੋਕਰ ਲੱਗੀ ਠੀਕਰੀਆਂ ਹੋ ਜਾਣਾ, ਪਰ ਮਿੱਟੀ ਦੇ ਭਾਂਡੇ ਸਾਡੇ ਘਰਾਂ ਚ ਕਈ ਚਿਰਾਂ ਦੇ ਸਾਂਭੇ ਪਏ ਨੇ, ਪਰ ਇਹ ਸਰੀਰ ਰੂਪੀ ਭਾਂਡੇ ਨੂੰ ਜੇ 7 ਕੋਠੀਆਂ ਦੇ ਅੰਦਰ ਜਾ ਕੇ ਤਾਲਾ ਲਾ ਲਾਂਗੇ ਨਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ। ਉਹਨੇ ਭਾਵੇਂ ਜਿੰਨੇ ਮਰਜ਼ੀ ਦਰਵਾਜੇ ਅੱਗੇ ਬੰਦ ਕਰ ਲਈਏ, ਉਹਨੇ ਕੱਢ ਲੈਣੇ ਨੇ ਪ੍ਰਾਣ ਆ ਕੇ। ਇਹ ਵੀ ਕੋਈ ਪਤਾ ਨਹੀਂ ਉਹ ਵਕਤੇ ਅੰਤ ਕਦੋਂ ਆ ਜਾਣਾ। ਬਹੁਤ ਯੁੱਗ ਜੁਨੀਆਂ ਚ ਫਿਰ ਫਿਰ ਕੇ ਆਪਾਂ ਨੂੰ ਇਹ ਮਨੁੱਖਾ ਸਰੀਰ ਹੱਥ ਆਇਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਪਦੇਸ਼ ਕਰਦੇ ਨੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਬਹੁਤ ਯੁੱਗ, ਯੁੱਗ ਤਾਂ ਚਾਰ ਹੀ ਨੇ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਪਰ ਸਤਿਗੁਰਾਂ ਨੇ ਚਾਰ ਨਹੀਂ ਲਿਖੇ, ਬਹੁਤ ਯੁੱਗ ਲਿਖੇ ਨੇ। ਮਹਾਰਾਜ ਕਹਿੰਦੇ ਬਹੁਤ ਯੁੱਗ ਜੁਨੀਆਂ ਚ ਫਿਰ ਫਿਰ ਕੇ ਫਿਰ ਤੈਨੂੰ ਇਹ ਮਨੁੱਖਾ ਸਰੀਰ ਹੱਥ ਆਇਆ, ਕਿਉਂਕਿ ਸਿਲੇਬਸ ਹੀ ਇੰਨਾ ਲੰਮਾ ਕਿ ਬਹੁਤ ਯੁੱਗ ਲੰਘ ਜਾਂਦੇ ਨੇ। 84 ਲੱਖ ਜੂਨ ਭੋਗਣ ਤੋਂ ਬਾਅਦ ਫਿਰ ਇਹ ਮਨੁੱਖਾ ਸਰੀਰ ਮਿਲਦਾ ਇਸ ਜਿਹੜੇ ਆਪਾਂ ਸਾਰੇ ਭੋਗ ਕੇ ਆਏ ਹਾਂ। ਸਤਿਗੁਰਾਂ ਦਾ ਕਥਨ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਹੈ। ਹੁਣ 84 ਲੱਖ ਜੂਨ, ਇਹ 84 ਲੱਖ ਕਹਿਣ ਨੂੰ ਹੀ ਸੌਖਾ ਹੈ, ਇਹ ਤਾਂ ਇੱਕ ਸਕਿੰਟ ਚ ਹੀ ਆਖਿਆ ਗਿਆ 84 ਲੱਖ। ਜੇ ਕਿਸੇ ਨੂੰ ਆਖੀਏ ਵੀ ਤੂੰ ਗਿਣ 1, 2, 3, 4, 5, 6, 7 ਕਰਕੇ, ਇੱਕ ਬੰਦਾ ਰੋਜ਼ 1 ਲੱਖ ਗਿਣ ਨਹੀਂ ਸਕਦਾ ਯਤਨ ਕਰਕੇ, ਕਿਤੇ 18-20 ਘੰਟੇ ਲੱਗਣਗੇ ਉਹਨੂੰ ਤਾਂ ਗਿਣਿਆ ਜਾਏਗਾ 1 ਲੱਖ। 84 ਲੱਖ ਗਿਣਦਿਆਂ 3 ਮਹੀਨੇ ਲੰਘ ਜਾਣਗੇ ਘੱਟ ਤੋਂ ਘੱਟ, ਤੇ ਜਦੋਂ 84 ਲੱਖ ਜੂਨ ਚੋਂ ਲੰਘਾਂਗੇ ਫਿਰ ਕਿੰਨਾ ਟਾਈਮ ਲੱਗੇਗਾ, ਫਿਰ ਤਾਂ ਜੋਗੀ ਲੰਘ ਜਾਣਗੇ ਨਾ। ਸਤਿਗੁਰ ਮਹਾਰਾਜ ਕਹਿੰਦੇ ਬਹੁਤ ਯੁੱਗ ਜੁਨੀਆਂ ਚ ਫਿਰ ਫਿਰ ਕੇ ਆਇਆ, ਤੈਨੂੰ ਹੁਣ ਮਨੁੱਖਾ ਸਰੀਰ ਮਿਲਿਆ। ਕਾਹਦੇ ਵਾਸਤੇ? ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਪਰਮੇਸ਼ਰ ਨੂੰ ਮਿਲਣ ਵਾਸਤੇ ਮਨੁੱਖਾ ਸਰੀਰ ਮਿਲਿਆ, ਕਿਉਂ ਨਹੀਂ ਸਿਮਰਦਾ ਪਰਮੇਸ਼ਰ ਦਾ ਨਾਮ ਗੁਰੂ ਵਾਲਾ ਬਣ ਕੇ? ਜੇ ਨਗੁਰੇ ਮਰ ਗਏ ਨਾ ਮੁਕਤ ਮਿਲੇਗੀ ਨਾ ਮਨੁੱਖਾ ਜਨਮ ਮਿਲੇਗਾ ਨਗੁਰੇ ਨੂੰ, ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਠੀਕ ਹੈ ਪੜ੍ਹਿਆ ਲਿਖਿਆ ਗੱਲਾਂ ਬਾਤਾਂ ਸਵਾਲ ਜਵਾਬ ਬੜੇ ਕਰਦਾ, ਜੇ ਕਿਸੇ ਨੂੰ ਆਖੀਏ ਵੀ ਤੂੰ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾ, ਉਹ ਅੱਗੇ ਸਵਾਲ ਜਵਾਬ ਕਰਦਾ ਬਹੁਤ, ਪੜ੍ਹ ਗਿਆ ਨਾ 4 ਅੱਖਰ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜਿਉਂ ਨਗੁਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗਹਿ ਹੈ ਭ੍ਰਸ਼ਟੀ। ਨਗੁਰਾ ਭਾਵੇਂ ਜਿੰਨੀਆਂ ਮਰਜ਼ੀ ਗੱਲਾਂ ਜਾਣਦਾ ਪਰ ਰੱਬ ਦੀ ਦਰਗਾਹ ਚ ਭ੍ਰਸ਼ਟਿਆ ਜਾਣ ਕੇ ਉਹਨੂੰ ਵੜਨ ਨਹੀਂ ਦਿੱਤਾ ਜਾਏਗਾ। ਉਹ ਹਰ ਦਰਗਹਿ ਹੈ ਭ੍ਰਸ਼ਟੀ, ਭ੍ਰਸ਼ਟਿਆ ਹੋਇਆ ਜਿਹੜਾ ਨਗੁਰਾ ਪੁਰਸ਼। ਇਸ ਕਰਕੇ ਘੱਟ ਤੋਂ ਘੱਟ ਮਨੁੱਖਾ ਜਨਮ ਮਿਲਿਆ ਗੁਰੂ ਵਾਲੇ ਬਣ ਜਾਣਾ ਚਾਹੀਦਾ ਹੈ, ਘੱਟ ਤੋਂ ਘੱਟ। ਫਿਰ ਵੱਧ ਤੋਂ ਵੱਧ ਜਿੰਨੀ ਕਮਾਈ ਕਰੀ ਜਾਂਗੇ ਓਨੀ ਕਿਰਪਾ ਹੁੰਦੀ ਜਾਏਗੀ ਆਪਣੇ। ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਿਆ ਨਗੁਰਾ ਆਪਣੀ ਮਰਜ਼ੀ ਸੇ ਤਿਕਸ਼ਾ ਕਰਦਾ, ਸਾਧਨਾ ਕਰਦਾ, ਜਪ ਤਪ ਕਰਦਾ, ਭਜਨ ਪਾਠ ਦਾਨ ਪੁੰਨ, ਠੀਕ ਹੈ ਉਹਦਾ ਫਲ ਤਾਂ ਜ਼ਰੂਰ ਮਿਲੇਗਾ, ਪਰ ਗੁਰੂ ਵਾਲੇ ਬਣਨ ਤੋਂ ਬਿਨਾਂ ਮਨੁੱਖਾ ਜਨਮ ਜਾਂ ਮੁਕਤ ਨਹੀਂ ਮਿਲੇਗੀ ਉਹਨੂੰ। ਹੋਰ ਜੁਨੀਆਂ ਚ ਫਿਰ ਉਹਨੂੰ ਫਲ ਭੁਗਤਾਇਆ ਜਾਏਗਾ ਨਗੁਰੇ ਪੁਰਸ਼ ਨੂੰ। ਜਿਵੇਂ ਦੇਖੋ ਤੁਸੀਂ ਅਮੀਰ ਘਰਾਂ ਦੇ ਵਿੱਚ ਕੁੱਤੇ ਰੱਖੇ ਹੋਏ ਨੇ, ਉਹ ਜਿੱਦਣ ਨੂੰ ਜਾਂਦੇ ਨੇ ਕਾਰਾਂ ਚ ਚੜਾ ਕੇ ਲਿਜਾਂਦੇ ਨੇ ਕੁੱਤਿਆਂ ਨੂੰ, ਨੌਕਰ ਚਾਕਰ ਉਹਨਾਂ ਨੂੰ ਨਹਾਉਂਦੇ ਨੇ, ਚੰਗੀਆਂ ਚੰਗੀਆਂ ਚੀਜ਼ਾਂ ਦਿੰਦੇ ਨੇ ਖਾਣ ਨੂੰ, ਉਹਨਾਂ ਨੂੰ ਇੰਨਾ ਸੁੱਖ ਕੁੱਤੇ ਦੀ ਜੂਨ ਚ ਕਿਉਂ ਆ ਕੇ ਮਿਲਿਆ? ਉਹਨਾਂ ਦਾ ਨਗੁਰੇ ਰਹਿ ਕੇ ਦਾਨ ਪੁੰਨ ਕਰਿਆ ਹੋਇਆ, ਫਲ ਮਿਲ ਗਿਆ ਪਰ ਕੁੱਤੇ ਦੀ ਜੂਨੀ ਚ ਆ ਕੇ ਮਿਲਿਆ। ਜੇ ਗੁਰੂ ਵਾਲਾ ਬਣ ਜਾਏਗਾ ਜਿੰਨਾ ਚਿਰ ਮੁਕਤ ਤੱਕ ਨਹੀਂ ਪਹੁੰਚਦਾ ਉਹਨੂੰ ਚਾਂਸ ਮਿਲਦਾ ਰਹੇਗਾ ਮਨੁੱਖਾ ਜਨਮ ਦਾ, ਥੱਲੇ ਨਹੀਂ ਜਾਏਗਾ ਇਸ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਸੇ ਕੌਮ ਨੂੰ, ਕਿਸੇ ਜਾਤ ਨੂੰ, ਕਿਸੇ ਧਰਮ ਨੂੰ, ਕਿਸੇ ਦੇਸ਼ ਨੂੰ ਬੁਰਾ ਨਹੀਂ ਆਖਿਆ ਬਾਣੀ ਚ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬੁਰਾ ਆਖਿਆ ਤਾਂ ਨਗੁਰੇ ਪੁਰਸ਼ ਨੂੰ ਆਖਿਆ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉਂ ਬੁਰਾ। ਮਹਾਰਾਜ ਕਹਿੰਦੇ ਨਗੁਰੇ ਬੰਦੇ ਦਾ ਤਾਂ ਨਾਉਂ ਲੈਣਾ ਹੀ ਮਾੜਾ ਹੈ, ਗੁਰੂ ਵਾਲੇ ਬਣਨਾ ਚਾਹੀਦਾ। ਕਈ ਇਹ ਵੀ ਢਕੌਂਸਲਾ ਘੜੀ ਫਿਰਦੇ ਨੇ ਮਨ ਸਾਫ ਚਾਹੀਦਾ, ਗੁਰੂ ਵਾਲਿਆਂ ਵਰਗੇ ਹਾਂ ਸਾਡਾ ਕੀ ਘੱਟ ਹੈ ਇਹਨਾਂ ਨਾਲ, ਮਨ ਸਾਫ ਚਾਹੀਦਾ। ਜੇ ਉਹਨਾਂ ਨੂੰ ਪੁੱਛੀਏ ਨਾ ਵੀ ਮਨ ਕੀ ਚੀਜ਼ ਹੈ, ਉਹਨਾਂ ਨੂੰ ਪਤਾ ਵੀ ਨਹੀਂ ਮਨ ਦਾ, ਕਹਿ ਦਿੰਦੇ ਨੇ ਮਨ ਸਾਫ ਚਾਹੀਦਾ। ਜੇ ਪੁੱਛੇ ਵੀ ਵਸਤੂ ਕਿਆ ਹੈ ਮਨ, ਕਿਉਂਕਿ ਉਹ ਮਨ ਦਾ ਤਾਂ ਗਿਆਨ ਗੁਰੂ ਵਾਲੇ ਬਣ ਕੇ ਹੋਣਾ, ਇਸ ਮਨ ਕਾ ਕੋਈ ਜਾਣੈ ਭਿਉ, ਇਸ ਮਨ ਬਾਰੇ ਤਾਂ ਸਮਝ ਹੀ ਕਿਸੇ ਵਿਰਲੇ ਨੂੰ ਆਈ ਹੈ, ਤੈਨੂੰ ਕਿਹਨੇ ਦੱਸਤਾ ਮੇਰਾ ਮਨ ਸਾਫ ਹੈ। ਸੰਕਲਪੋ ਵਿਕਲਪੋ ਹੀ ਮਨਾ, ਇਹ ਤਾਂ ਸੰਕਲਪ ਇੱਕ ਛਿੰਚ ਸ਼ੁੱਧ ਹੁੰਦਾ, ਇੱਕ ਛਿੰਚ ਮੈਲਾ ਹੋ ਜਾਂਦਾ, ਇਹਨੂੰ ਸ਼ੁੱਧ ਜਾਂ ਸ਼ੁੱਧ ਕੀ ਕਰੇਗਾ। ਫਿਰ ਜੇ ਮਨ ਸ਼ੁੱਧ ਵੀ ਹੈ ਤਾਂ ਵੀ ਗੁਰੂ ਵਾਲੇ ਬਣਨ ਦੀ ਮਰਿਆਦਾ ਹੈ, ਸ਼ੁੱਧ ਮਨ ਵਾਲੇ ਵੀ ਗੁਰੂ ਵਾਲੇ ਬਣਦੇ ਨੇ। ਤ੍ਰਿਤੇ ਯੁਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਦਾ ਵੀ ਮਨ ਸਾਫ ਸੀ, ਪਰ ਉਹਨਾਂ ਨੇ ਵਸ਼ਿਸ਼ਟ ਜੀ ਨੂੰ ਗੁਰੂ ਕਿਉਂ ਧਾਰਨ ਕੀਤਾ ਸੀ? ਫਿਰ ਦੁਆਪਰ ਯੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਦਾ ਵੀ ਮਨ ਸਾਫ ਸੀ, ਉਹਨਾਂ ਨੇ ਦੁਰਵਾਸਾ ਨੂੰ ਕਿਉਂ ਗੁਰੂ ਧਾਰਨ ਕੀਤਾ ਸੀ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੀ ਮਨ ਸਾਫ ਨਹੀਂ ਸੀ? ਜਦ ਸਿੱਧਾ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਸਤਿਗੁਰੂ ਮਹਾਰਾਜ ਕਹਿੰਦੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਸਾਡਾ ਸ਼ਬਦ ਗੁਰੂ ਹੈ। ਕਿੱਥੋਂ ਲਿਆ ਸ਼ਬਦ ਮਹਾਰਾਜ? ਕਹਿੰਦੇ ਅਕਾਲ ਪੁਰਖ ਤੋਂ। ਉਹ ਕਿੱਥੇ ਰਹਿੰਦੇ ਨੇ? ਸੱਚਖੰਡ ਵਸੈ ਨਿਰੰਕਾਰ। ਉਹਨਾਂ ਨੇ ਵੀ ਵੇਈ ਨਦੀ ਚੁੱਭਾ ਮਾਰ ਕੇ ਨਿਰੰਕਾਰ ਦੇ ਦੇਸ਼ ਚਲੇ ਗਏ। ਉਥੋਂ ਫਿਰ ਬਖਸ਼ਿਸ਼ ਹੋਈ ਮੂਲ ਮੰਤਰ, ਜਿਹੜਾ ਆਪਣੀ ਮੋਹਰ ਲਾ ਕੇ ਸਤਿਗੁਰਾਂ ਨੇ ਫਿਰ ਨਾਨਕ ਹੋਸੀ ਪੀ ਸੱਚ ਤੱਕ ਸਾਨੂੰ ਜਪਾਇਆ। ਫਿਰ ਕਲਗੀਧਰ ਪਾਤਸ਼ਾਹ ਤੋਂ ਵੱਡੀ ਕਿਹੜੀ ਮਿਸਾਲ ਹੋ ਸਕਦੀ ਹੈ ਦੁਨੀਆਂ ਚ? ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਗਲ ਵਿਚ ਪੱਲਾ ਪਾ ਕੇ ਬੇਨਤੀ ਕਰਦੇ ਨੇ, ਖਾਲਸਾ ਜੀ ਕਿਰਪਾ ਕਰੋ ਮੈਨੂੰ ਵੀ ਖੰਡੇ ਵੱਟ ਦਾ ਅੰਮ੍ਰਿਤ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਪੰਜ ਪਿਆਰਿਆਂ ਦੇ ਮੁਖੀ ਪਿਆਰੇ ਭਾਈ ਦਇਆ ਸਿੰਘ ਜੀ ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਅਸੀਂ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਆਪਣੇ ਸਿਰ ਭੇਟਾ ਦੇ ਕੇ ਅੰਮ੍ਰਿਤ ਪ੍ਰਾਪਤ ਕੀਤਾ। ਦੇਖੋ ਅੰਮ੍ਰਿਤ ਦਾ ਮੁੱਲ ਕੀ ਹੈ। ਅੰਮ੍ਰਿਤ ਪ੍ਰਾਪਤ ਕਰਨ ਵਾਸਤੇ ਆਪਣਾ ਸਿਰ ਭੇਟਾ ਕਰਨਾ ਪੈਂਦਾ। ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ ਲੋਕੀ ਆਖਦੇ ਲੱਗਦੀ ਫੀਸ ਕੋਈ ਨਾ, ਜਦੋਂ ਦੇਖਿਆ ਵਿੱਚ ਸਕੂਲ ਜਾ ਕੇ ਪੜ੍ਹਨ ਵਾਲਿਆਂ ਦੇ ਧੜਾਂ ਉੱਤੇ ਸੀਸ ਕੋਈ ਨਾ। ਇੱਥੇ ਤਾਂ ਐਡਮਿਸ਼ਨ ਫੀਸ ਹੀ ਸਿਰ ਦੀ ਦੇਣੀ ਪੈਂਦੀ ਹੈ ਤਾਂ ਦਾਖਲਾ ਮਿਲਦਾ, ਪਰ ਐਡੀ ਮਹਿੰਗੀ ਵਸਤੂ ਵੰਜਣ ਵਾਲੇ ਵੀ ਲੋਕ ਥੋੜੇ ਨੇ, ਸਸਤੀ ਵਸਤੂ ਨੂੰ ਲੋਕ ਜ਼ਿਆਦਾ ਖਰੀਦਦੇ ਨੇ। ਜਿਹਦਾ ਮੁੱਲ ਹੀ ਐਡਾ ਮਹਿੰਗਾ ਹੈ ਕਿ ਸਿਰ ਦੇਖ ਕੇ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਇੱਕ ਸਿਰ ਦੀ ਭੇਟਾ ਦਿੱਤੀ, ਮੈਂ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿਆਂਗਾ ਖਾਲਸੇ ਪੰਥ ਤੋਂ, ਪਰ ਕਿਰਪਾ ਕਰਕੇ ਮੈਨੂੰ ਅੰਮ੍ਰਿਤ ਜ਼ਰੂਰ ਛਕਾਓ। ਕਿੱਡੇ ਨਿਭਾਗੇ ਲੋਕਾਂ ਆਪਾਂ ਨੂੰ ਅੱਜ ਆਵਾਜ਼ਾਂ ਮਾਰ ਮਾਰ ਕੇ ਛਕਾਇਆ ਜਾਂਦਾ, ਫੇਰ ਨਹੀਂ ਛਕਦੇ। ਇਸ ਕਰਕੇ ਗੁਰੂ ਵਾਲੇ ਬਣਦੀ ਸਾਰੇ ਧਰਮਾਂ ਚ ਮਰਿਆਦਾ, ਸਾਰੇ ਧਰਮਾਂ ਚ ਲੋਕ ਗੁਰੂ ਵਾਲੇ ਬਣਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਤੈਨੂੰ ਮਨੁੱਖਾ ਜਨਮ ਮਿਲਿਆ, ਜਿੰਨਾ ਚਿਰ ਤੈਨੂੰ ਗਿਆਨ ਨਹੀਂ ਹੁੰਦਾ ਤੂੰ ਮੁਕਤ ਨਹੀਂ ਹੋ ਸਕਦਾ, ਮੁਕਤ ਗੁਰੂ ਤੋਂ ਬਿਨਾਂ ਨਹੀਂ ਹੁੰਦੀ। ਜਿਹਨੂੰ ਮਰਜ਼ੀ ਪੁੱਛ ਲੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿਹੜੇ ਆਪਣੇ ਆਪ ਨੂੰ ਬਹੁਤ ਦੁਨੀਆਂ ਵਿੱਚ ਵੱਡੇ ਵਿਦਵਾਨ ਸਿਆਣੇ ਮੰਨੇ ਗਏ ਨਾ, ਭਾਈ ਰੇ ਗੁਰਬਿਨ ਗਿਆਨ ਨਾ ਹੋਏ। ਪੁੱਛੋ ਬ੍ਰਹਮ ਨਾਰਦ ਵੇਦ ਵਿਆਸੈ ਕੋਏ। ਸ੍ਰਿਸ਼ਟੀ ਦੀ ਰਚਨਾ ਬ੍ਰਹਮਾ ਜੀ ਨੇ ਕੀਤੀ, ਮਹਾਰਾਜ ਕਹਿੰਦੇ ਉਹਨਾਂ ਨੂੰ ਪੁੱਛ ਵੀ ਗੁਰੂ ਤੋਂ ਬਿਨਾਂ ਮੁਕਤ ਹੋ ਜਾਂਦੀ ਹੈ ਕਿਸੇ ਦੀ? ਨਾਰਦ ਮੁਨੀ ਨੂੰ ਪੁੱਛ ਲਓ, ਜਿਹੜਾ ਬਹੁਤ ਸਿਆਣਾ ਚਲਾਕ ਮੰਨਿਆ ਨਾਰਦ, ਫਿਰ ਵੇਦ ਵਿਆਸ ਜੀ ਕਿੱਡੇ ਵਿਦਵਾਨ ਹੋਏ ਨੇ ਉਹਨਾਂ ਨੂੰ ਪੁੱਛੋ, ਵੱਡੀਆਂ ਵੱਡੀਆਂ ਉਦਾਹਰਣਾਂ ਦੇ ਕੇ ਸਮਝਾਇਆ ਮਹਾਰਾਜ ਨੇ। ਆਪਾਂ ਕਹਿ ਦਿੰਦੇ ਹਾਂ ਸਾਡਾ ਮਨ ਸਾਫ ਹੈ ਜੀ, ਗੁਰੂ ਵਾਲੇ ਬਣਨ ਦੀ ਕੀ ਲੋੜ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਹੈ, ਅਸੀਂ ਕੋਈ ਆਪਣੇ ਕੋਲੋਂ ਆਪਣੀ ਵਿਚਾਰ ਨਹੀਂ ਸੁਣਾ ਰਹੇ। ਜਿਹੜਾ ਸਰਕਾਰ ਦਾ ਹੁਕਮ ਹੁੰਦਾ ਨਾ, ਉਹ ਚੌਂਕੀਦਾਰ ਗਲੀਆਂ ਚ ਕਹਿੰਦਾ ਫਿਰਦਾ ਹੁੰਦਾ ਕਿ ਮੁਹੱਲੇ ਵਾਲਿਓ, ਸ਼ਹਿਰ ਵਾਸੀਓ, ਸਰਕਾਰ ਦਾ ਇਹ ਹੁਕਮ ਹੈ, ਮੈਂ ਢੰਡੋਰਾ ਦਿੰਦਾ ਫਿਰਦਾ, ਇਹ ਹੁਕਮ ਆਇਆ ਸਰਕਾਰ ਵੱਲੋਂ। ਹੁਕਮ ਤਾਂ ਸੱਚੀ ਸਰਕਾਰ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਪਰ ਮਹਾਂਪੁਰਸ਼ ਗੁਰੂ ਘਰ ਦੇ ਚੌਂਕੀਦਾਰ ਬਣ ਕੇ ਹੋਕਾ ਦਿੰਦੇ ਨੇ, ਭਾਈ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਸੁਣੋ। ਜੇ ਨਹੀਂ ਗੁਰੂ ਵਾਲੇ ਬਣਾਂਗੇ ਤਾਂ ਮੁੜ ਮੁੜ ਕੇ 84 ਜੰਮੀ ਮਰੀ ਜਾਵਾਂਗੇ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਟੇਕੀ ਜਾਂਦੇ ਹਾਂ ਬਸ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਇ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮੱਥਾ ਟੇਕਣ ਸਤਿਗੁਰ ਨੂੰ, ਸਭ ਕੁ ਦੇਖਦਾ ਜੇਤਾ ਜਗਤ ਸੰਸਾਰ, ਡਿੱਠਿਆਂ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਗੁਰੂ ਦਾ ਹੁਕਮ ਨਹੀਂ ਨਾ ਮੰਨਦੇ ਆਪਾਂ, ਗੁਰੂ ਦੀ ਖੁਸ਼ੀ ਦੇ ਪਾਤਰ ਨਹੀਂ ਬਣਾਂਗੇ।
ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛੋ ਬ੍ਰਹਮ ਨਾਰਦੇ ਨੂੰ। ਬਿਨਾ ਗੁਰਾਂ ਤੋਂ ਮੁਕਤ ਨਾ, ਪੁੱਛੋ ਬ੍ਰਹਮ ਨਾਰਦੇ ਨੂੰ। ਬਿਨਾ ਗੁਰਾਂ ਤੋਂ, ਮੁਕਤ ਨਾ ਕੋਈ ਹੋਵੇ, ਪੁੱਛੋ ਬ੍ਰਹਮ ਨਾਰਦੇ ਨੂੰ। ਹਾਂ ਬਈ ਪੁੱਛੋ ਬ੍ਰਹਮ,
ਮਨੁੱਖਾ ਜਨਮ ਧਾਰਿਆ ਵਿਅਰਥ ਨਿਸਫਲ ਦੱਸਿਆ ਹੈ। ਗੁਰੂ ਵਾਲੇ ਬਣ ਜਾਣਾ ਚਾਹੀਦਾ, ਆਪੋ ਆਪਣੇ ਧਰਮਾਂ ਦੀ ਲਹਿਦਾ ਲਹਿਦਾ ਮਰਿਆਦਾ ਹੈ। ਗੁਰੂ ਘਰ ਦੀ ਮਰਿਆਦਾ ਹੈ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਉਪਦੇਸ਼ ਤੇ ਚੱਲਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਗੁਰੂ ਘਰ ਵਿੱਚ ਚਰਨਾ ਅੰਮ੍ਰਿਤ ਦੀ ਮਰਿਆਦਾ ਰਹੀ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ, ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਚਰਨਾ ਅੰਮ੍ਰਿਤ ਦੀ ਮਰਿਆਦਾ ਸੀ, ਪਰ ਧੰਨ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਲਾਭ ਬਣਾ ਦਿੱਤਾ, ਇੱਕ ਮਰਿਆਦਾ ਬਣਾ ਦਿੱਤੀ। ਅੱਗੇ ਲੋਕ ਹਰੇਕ ਹੀ ਆਪਣੇ ਪੈਰ ਧੋ ਧੋ ਕੇ ਪਿਆਈ ਜਾਏਗਾ ਲੋਕਾਂ ਨੂੰ, ਇੱਕ ਕਾਨੂੰਨ ਬਣਾਤਾ ਸਤਿਗੁਰਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਸਿੰਘ ਰਹਿਤਵਾਨ ਅੰਮ੍ਰਿਤ ਤਿਆਰ ਕਰਕੇ ਗੁਰੂ ਕੀ ਸੰਗਤ ਨੂੰ ਅੰਮ੍ਰਿਤ ਛਕਾ ਕੇ ਗੁਰੂ ਦਾ ਉਪਦੇਸ਼ ਬਖਸ਼ ਕੇ ਹੱਥ ਜੋੜ ਕੇ ਫਤਿਹ ਬੁਲਾ ਕੇ ਕਹਿ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਅਨੋਖੀ ਮਰਿਆਦਾ ਹੈ, ਦੁਨੀਆਂ ਚ ਨਿਆਰੀ ਹੈ, ਕਿਉਂਕਿ ਕੋਈ ਵੀ ਕਿਤੋਂ ਉਪਦੇਸ਼ ਲੈਂਦਾ ਹੈ, ਉਪਦੇਸ਼ ਦੇਣ ਵਾਲਾ ਗੁਰੂ ਬਣਦਾ ਹੈ ਤੇ ਉਪਦੇਸ਼ ਲੈਣ ਵਾਲਾ ਸੇਵਕ ਤੇ ਚੇਲਾ ਬਣਦਾ। ਕਿਤੋਂ ਵੀ ਕਿਸੇ ਨੇ ਉਪਦੇਸ਼ ਲਿਆ ਕਹਿੰਦਾ ਜੀ ਮੈਂ ਫਲਾਣੇ ਦਾ ਚੇਲਾ ਸੇਵਕ ਹਾਂ, ਪਰ ਕਿਸੇ ਅੰਮ੍ਰਿਤਧਾਰੀ ਨੂੰ ਪੁੱਛੋ ਵੀ ਤੂੰ ਕਿਦਾਂ ਚੇਲਾ, ਤੂੰ ਕਿਦਾਂ ਸੇਵਕ, ਉਹ ਕਦੇ ਨਹੀਂ ਕਹਿੰਦਾ ਮੈਂ ਪੰਜ ਪਿਆਰਿਆਂ ਦਾ ਸੇਵਕ, ਮੈਂ ਉਹਨਾਂ ਦਾ ਚੇਲਾ, ਤੇ ਨਾ ਪੰਜ ਪਿਆਰੇ ਕਹਿੰਦੇ ਨੇ ਤੁਸੀਂ ਸਾਡੇ ਸੇਵਕ ਹੋ, ਅਸੀਂ ਤੁਹਾਨੂੰ ਉਪਦੇਸ਼ ਦਿੱਤਾ। ਦੇਖੋ ਕਿੱਡੀ ਪਵਿੱਤਰ ਮਰਿਆਦਾ, ਨਾ ਉਪਦੇਸ਼ ਦੇਣ ਵਾਲਾ ਗੁਰੂ ਬਣਿਆ ਤੇ ਨਾ ਉਪਦੇਸ਼ ਲੈਣ ਵਾਲਾ ਸੇਵਕ ਅਖਵਾਇਆ। ਅੰਮ੍ਰਿਤ ਛਕਾਉਣ ਵਾਲਾ ਕਹਿੰਦਾ ਖਾਲਸਾ ਜੀ ਅੱਜ ਤੋਂ ਤੂੰ ਗੁਰੂ ਦੈ ਤੇ ਗੁਰੂ ਤੇਰਾ, ਸਾਡੀ ਸਿਰਫ ਸੇਵਾ ਸੀ ਅੰਮ੍ਰਿਤ ਛਕਾਉਣ ਦੀ, ਅੱਗੇ ਤੂੰ ਜਾਣੇ ਤੇ ਗੁਰੂ ਜਾਣੇ। ਤੇ ਸੇਵਕ ਨੂੰ ਪੁੱਛਿਆ ਵੀ ਤੂੰ ਅੰਮ੍ਰਿਤ ਛਕਿਆ ਪੰਜ ਪਿਆਰਿਆਂ ਤੋਂ, ਤੂੰ ਕਿਹਦਾ ਸੇਵਕ, ਕਿਉਂ? ਕਹਿੰਦਾ ਜੀ ਗੁਰੂ ਦਾ ਸਿੰਘ ਹਾਂ ਮੈਂ ਨਹੀਂ ਕਿਸੇ ਦਾ ਸੇਵਕ। ਦੇਖੋ ਅਨੋਖੀ ਮਰਿਆਦਾ ਹੈ, ਨਹੀਂ ਤਾਂ ਜਿੱਥੋਂ ਕੋਈ ਉਪਦੇਸ਼ ਲੈਂਦਾ ਉਹਦਾ ਚੇਲਾ ਉਹਦਾ ਸੇਵਕ ਬਣਦਾ। ਪੰਜ ਪਿਆਰੇ ਵੀ ਉਪਦੇਸ਼ ਦੇਖ ਕੇ ਕਹਿੰਦੇ ਨੇ ਸਾਡੀ ਸਿਰਫ ਸੇਵਾ ਸੀ, ਜੇ ਕਿਤੇ ਇੱਕ ਛਕਾਉਂਦਾ ਫੇਰ ਵੀ ਆਪਾਂ ਚੇਲੇ ਬਣਨ ਲੱਗ ਪੈਣਾ ਸੀ। ਕਹਿੰਦੇ ਅਸੀਂ ਤਾਂ ਗੁਰੂ ਦੇ ਸਿੰਘ ਹਾਂ, ਅੰਮ੍ਰਿਤ ਛਕ ਕੇ ਗੁਰੂ ਦੀ ਲੜ ਲੱਗੇ, ਉਪਦੇਸ਼ ਪੰਜ ਪਿਆਰਿਆਂ ਨੇ ਦਿੱਤਾ। ਉਹ ਕਲਗੀਧਰ ਪਾਤਸ਼ਾਹ ਨੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ। ਵੈਸੇ ਅੰਮ੍ਰਿਤ ਦੇ ਜਿਹੜੇ ਅੱਖਰੀ ਅਰਥ ਨੇ ਨਾ, ਜੇ ਆਪਾਂ ਐੜਾ ਲਹਿਦਾ ਕਰਦੀ ਪਿੱਛੇ ਮ੍ਰਿਤੂ ਸ਼ਬਦ ਬਚਦਾ। ਅੰਮ੍ਰਿਤ ਲਿਖਣ ਲੱਗਿਆਂ ਤੱਤੇ ਦੇ ਥੱਲੇ ਔਂਕੜ ਪਾਈ ਜਾਂਦੀ ਹੈ, ਮ੍ਰਿਤੂ ਸ਼ਬਦ ਵੱਜਣ, ਜਿਹੜੀ ਮ੍ਰਿਤੂ ਦੇ ਅਧੀਨ ਹੈ। ਪਰ ਅੱਗੇ ਐੜਾ ਪਾ ਕੇ ਅਰਥ ਉਲਟ ਹੋ ਗਏ, ਮ੍ਰਿਤੂ ਤੋਂ ਰਹਿਤ ਵਸਤੂ ਹੈ ਅੰਮ੍ਰਿਤ, ਜਿਹਨੂੰ ਪੀ ਕੇ ਮੌਤ ਉੱਤੇ ਫਤਿਹ ਪਾ ਲੈਣੀ, ਮੌਤ ਨੂੰ ਜਿੱਤ ਲੈਣਾ। ਦੁਨੀਆਂ ਮੌਤ ਦੇ ਅਧੀਨ ਹੈ, ਮੌਤ ਉਹਦੇ ਅਧੀਨ ਹੈ। ਅੰਮ੍ਰਿਤ ਪੀਵੈ ਅਮਰ ਸੋ ਹੋਏ। ਮ੍ਰਿਤੂ ਤੋਂ ਰਹਿਤ ਵਸਤੂ ਦਾ ਨਾਮ ਹੈ ਅੰਮ੍ਰਿਤ, ਜਿਹਨੂੰ ਪੀ ਕੇ ਮੌਤ ਦਾ ਖੌਫ ਡਰ ਖਤਮ ਹੋ ਜਾਂਦਾ ਤੇ ਪਿਆਰੀ ਲੱਗਣ ਲੱਗ ਜਾਂਦੀ ਹੈ, ਮੌਤ ਉਹਦੇ ਦੀਨ ਹੋ ਜਾਂਦੀ। ਅੰਮ੍ਰਿਤ ਗ੍ਰੰਥਾਂ ਵਿੱਚ ਤਿੰਨ ਪ੍ਰਕਾਰ ਦਾ ਲਿਖਿਆ, ਸੰਸਕਾਰ ਅੰਮ੍ਰਿਤ, ਨਾਮ ਅੰਮ੍ਰਿਤ ਤੇ ਗਿਆਨ ਅੰਮ੍ਰਿਤ। ਜਦੋਂ ਸਿੱਖ ਧਰਮ ਵਿੱਚ ਬੱਚਾ ਜਨਮ ਲੈਂਦਾ ਕੁਛ ਦਿਨਾਂ ਦਾ ਹੁੰਦਾ ਹੈ ਤਾਂ ਗ੍ਰੰਥੀ ਸਿੰਘ ਨੂੰ ਬੁਲਾਇਆ ਜਾਂਦਾ, ਉਹ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਕਿਰਪਾਨ ਦੀ ਨੋਕ ਨਾਲ ਪਾਣੀ ਵਿੱਚ ਪਤਾਸਾ ਘੋਲਦਾ ਰਹਿੰਦਾ। ਜਪਜੀ ਸਾਹਿਬ ਦਾ ਪਾਠ ਹੋਣ ਤੋਂ ਬਾਅਦ ਕਿਰਪਾਨ ਦੀ ਨੋਕ ਨਾਲ ਉਹਦੇ ਬੱਚੇ ਦੇ ਮੂੰਹ ਚ ਪੰਜ ਬੂੰਦਾਂ ਪਾ ਦਿੰਦਾ, ਜਿਹੜੀ ਸਾਡੇ ਦੇਸ਼ ਵਿੱਚ ਗੁੜਤੀ ਦੇਣ ਦਾ ਰਿਵਾਜ ਸੀ ਨਾ। ਜਦੋਂ ਕਿਸੇ ਬੱਚੇ ਨੇ ਜਨਮਣਾ, ਕਿਸੇ ਬਜ਼ੁਰਗ ਦੇ ਕਿਸੇ ਮੂੰਹ ਮਾਈ ਭਾਈ ਦੇ ਮੂੰਹ ਨੂੰ ਗੁੜ ਲਾ ਕੇ ਬੱਚੇ ਦੇ ਮੂੰਹ ਲਾ ਦੇਣਾ, ਗੁੜਤੀ ਦੇ ਦਿੱਤੀ। ਜਦੋਂ ਉਹਨੇ ਵੱਡਾ ਹੋ ਕੇ ਕੋਈ ਇਹੋ ਜਿਹਾ ਕੰਮ ਕਰਨਾ, ਫਿਰ ਗੁੜਤੀ ਵਾਲੇ ਨੂੰ ਉਹਨਾਂ ਨੇ ਕਹਿਣਾ ਫਲਾਣੇ ਦੀ ਗੁੜਤੀ ਦਿੱਤੀ ਸੀ ਤਾਂ ਇਸ ਤਰ੍ਹਾਂ ਦੇ ਕੰਮ ਕਰਦਾ। ਪਰ ਮਹਾਰਾਜ ਕਹਿੰਦੇ ਸਿੱਖ ਦੇ ਪੁੱਤਰ ਨੂੰ ਬਾਣੀ ਦੀ ਤੇ ਸ਼ਸਤਰ ਦੀ ਗੁੜਤੀ ਦੇਣੀ ਹੈ, ਕਿਸੇ ਦਾ ਜੂਠਾ ਮੂੰਹ ਨੂੰ ਨਹੀਂ ਲਾਉਣਾ, ਕਿਰਪਾਨ ਦੀ ਨੋਕ ਨਾਲ ਪੰਜ ਬੂੰਦਾਂ ਉਹਦੇ ਮੂੰਹ ਚ ਪਾ ਦੇਣੀਆਂ। ਇਹਨੂੰ ਵੀ ਸੰਸਕਾਰ ਕਹਿੰਦੇ ਸੀ ਪਹਿਲਾਂ। ਪਰ ਖੰਡੇ ਬੱਟ ਦੇ ਅੰਮ੍ਰਿਤ ਨੂੰ ਵੀ ਸੰਸਕਾਰ ਅੰਮ੍ਰਿਤ ਆਖਿਆ। ਪੰਜ ਪਿਆਰੇ ਸੰਸਕਾਰ ਅੰਮ੍ਰਿਤ ਬਖਸ਼ ਕੇ ਫਿਰ ਨਾਮ ਅੰਮ੍ਰਿਤ ਬਖਸ਼ਦੇ ਨੇ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਪਾਈ। ਸਿੱਖ ਦੀ ਪਹਿਲੀ ਰਹਿਤ ਹੈ ਜਿਹੜੀ, ਉਹ ਖੰਡੇ ਬੱਟ ਦਾ ਅੰਮ੍ਰਿਤ ਛਕਣਾ। ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪਹੁਲ ਛਕੇ, ਸਿੱਖ ਦੀ ਪਹਿਲੀ ਰਹਿਤ ਅੰਮ੍ਰਿਤ ਛਕਣਾ। ਜਿਵੇਂ ਸਕੂਲ ਵਿੱਚ ਦਾਖਲ ਹੋਣਾ ਸਟੂਡੈਂਟ ਦਾ ਪਹਿਲਾ ਕਰਮ ਹੈ, ਇੱਥੋਂ ਫਿਰ ਅੱਗੇ ਮਸ਼ਕਤ ਸ਼ੁਰੂ ਹੋ ਜਾਂਦੀ। ਇਸ ਤੋਂ ਅੱਗੇ ਫਿਰ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ, ਨਾਮ ਦੀ ਕਮਾਈ ਕਰਕੇ ਫਿਰ ਗਿਆਨ ਅੰਮ੍ਰਿਤ ਪ੍ਰਾਪਤ ਹੁੰਦਾ। ਜਿਹਨੇ ਸੰਸਕਾਰ ਅੰਮ੍ਰਿਤ ਨਹੀਂ ਲਿਆ ਉਹਨੂੰ ਨਾਮ ਦਾ ਅਧਿਕਾਰ ਨਹੀਂ, ਤੇ ਜਿਹਨੇ ਨਾਮ ਦੀ ਕਮਾਈ ਨਹੀਂ ਕੀਤੀ ਉਹਨੂੰ ਗਿਆਨ ਦਾ ਅਧਿਕਾਰ ਨਹੀਂ। ਇਸ ਕਰਕੇ ਗੁਰੂ ਘਰ ਦੀ ਮਰਿਆਦਾ ਖੰਡੇ ਵੱਟ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ ਹੈ, ਤਾਂ ਉਹ ਗੁਰੂ ਕਾ ਸਿੱਖ ਅਖਵਾ ਸਕਦਾ ਹੈ। ਸਿੱਖ ਸ਼ਬਦ ਕਿਸੇ ਲਿਬਾਸ ਕਿਸੇ ਭੇਖ ਨਾਲ ਨਹੀਂ ਲੱਗਦਾ, ਸਿੱਖ ਇੱਕ ਗਰੀਬੀ ਦਾ ਸ਼ਬਦ ਹੈ, ਇੱਕ ਨਿਮਰਤਾ ਵਾਲਾ ਸ਼ਬਦ ਹੈ, ਜਿਹੜਾ ਸਿੱਖਣ ਵਾਸਤੇ ਆਇਆ ਹੈ, ਜਿਹਨੇ ਸਿੱਖਿਆ ਧਾਰਨ ਕੀਤੀ ਹੈ ਤੇ ਸਿੱਖਿਆ ਤੇ ਚੱਲ ਰਿਹਾ, ਉਹਦਾ ਨਾਮ ਸਿੱਖ। ਸਿੱਖੀ ਸਿੱਖਿਆ ਗੁਰ ਵਿਚਾਰ। ਜੇ ਆਪਾਂ ਆਖੀ ਵੀ ਪੱਗ ਬੰਨੀ ਹੋਈ ਹੈ, ਦਸਤਾਰ ਬੰਨੀ ਹੈ ਤੇ ਦਾੜਾ ਕੇਸ ਰੱਖਿਆ, ਅਸੀਂ ਸਿੱਖ ਨਹੀਂ ਤਾਂ ਹੋਰ ਕੌਣ ਆ? ਅਫਗਾਨਿਸਤਾਨ ਦੇ ਮੁਸਲਮਾਨ ਪੱਗ ਵੀ ਬੰਨਦੇ ਨੇ, ਦਾੜਾ ਕੇਸ ਵੀ ਰੱਖਦੇ ਨੇ, ਸਾਬਤ ਸੂਰਤ ਵੀ ਰਹਿੰਦੇ ਨੇ। ਈਸਾਈ ਲੋਕ ਵੀ ਦਾੜਾ ਕੇਸ ਰੱਖਦੇ ਨੇ। ਤੁਸੀਂ ਦੇਖਿਆ ਹੋਣਗੇ ਪੁਰਾਣੇ ਹਿੰਦੂ ਪੰਡਿਤ ਪੱਗ ਵੀ ਬੰਨਦੇ ਨੇ, ਦਾੜਾ ਕੇਸ ਵੀ ਰੱਖਦੇ ਨੇ। ਇਹ ਸਿੱਖਿਆ ਉੱਤੇ ਚੱਲਣ ਵਾਲੇ ਦਾ ਨਾਮ ਸਿੱਖ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਸਿੱਖ ਗੁਰੂ ਦੀ ਸਿੱਖਿਆ ਧਾਰ ਕੇ ਉਹਦੇ ਤੇ ਚੱਲਣ ਵਾਲੇ ਦਾ ਨਾਮ ਸਿੱਖ। ਇਸ ਕਰਕੇ ਭਾਈ ਹਰ ਇੱਕ ਸਿੱਖ ਮਾਤਰ ਦਾ ਫਰਜ਼ ਬਣਦਾ ਹੈ ਕਿ ਉਹ ਅੰਮ੍ਰਿਤ ਛਕੇ, ਗੁਰੂ ਵਾਲਾ ਬਣੇ, ਆਪਣੇ ਜਨਮ ਨੂੰ ਸਫਲਾ ਕਰੇ। ਨਗੁਰੇ ਨੂੰ ਥਾਂ ਨਹੀਂ ਹੈ। ਦੌਲੇ ਸ਼ਾਹ ਫਕੀਰ ਹੋਇਆ ਇਸਲਾਮ ਮਤ ਦਾ, ਉਹ ਕਲਗੀਧਰ ਪਾਤਸ਼ਾਹ ਨੂੰ ਪੁੱਛਦਾ, ਸੱਚੇ ਪਾਤਸ਼ਾਹ ਤੁਹਾਨੂੰ ਸਭ ਤੋਂ ਪਿਆਰੀ ਵਸਤੂ ਕਿਹੜੀ ਲੱਗਦੀ ਹੈ? ਜੇ ਤੁਹਾਡਾ ਮਾਤਾ ਨਾਲ ਪਿਤਾ ਨਾਲ ਪਿਆਰ ਹੁੰਦਾ, ਉਹਨਾਂ ਨੂੰ ਦਿੱਲੀ ਵੱਲ ਨਾ ਭੇਜਦੇ ਸ਼ਹੀਦ ਹੋਣ ਵਾਸਤੇ। ਜੇ ਤੁਹਾਡਾ ਪੁੱਤਰਾਂ ਨਾਲ ਪਿਆਰ ਹੁੰਦਾ ਤੇ ਅੱਖਾਂ ਦੇ ਸਾਹਮਣੇ ਗੜੀ ਚਮਕੌਰ ਸ਼ਹੀਦ ਨਾ ਕਰਾਉਂਦੇ ਜੰਗ ਚ। ਜੇ ਤੁਹਾਡਾ ਮਾਇਆ ਨਾਲ ਪਿਆਰ ਹੁੰਦਾ ਤਾਂ ਸਤਲੁਜ ਚ ਆਪਣੇ ਹੱਥੀ ਰੋੜਦੇ ਨਾ। ਜੇ ਮਕਾਨਾਂ ਨਾਲ ਪਿਆਰ ਹੁੰਦਾ ਫਿਰ ਆਨੰਦਪੁਰ ਦੇ ਸ਼ਾਹੀ ਮਹਿਲ ਛੱਡ ਕੇ ਨਾ ਆਉਂਦੇ। ਤੁਹਾਡਾ ਪਿਆਰ ਕਿਹੜੀ ਵਸਤੂ ਨਾਲ ਹੈ? ਦੌਲੇ ਸ਼ਾਹ ਫਕੀਰ ਦੀ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਕਹਿੰਦੇ, ਫਕੀਰ ਸਾਈ, ਜੇ ਸਾਥੋਂ ਪੁੱਛਦਾ ਤਾਂ ਸਾਨੂੰ ਸਭ ਤੋਂ ਪਿਆਰੀ ਵਸਤੂ ਤਾਂ ਫਿਰ ਇਹੀ ਲੱਗਦੀ ਹੈ, ਖੰਡੇ ਵਾਲੀ ਧਾਰ ਦਾ ਅੰਮ੍ਰਿਤ ਪਿਆਰਾ ਮੈਨੂੰ, ਖੰਡੇ ਵਾਲੀ ਧਾਰ ਦਾ ਅੰਮ੍ਰਿਤ ਪਿਆਰਾ ਮੈਨੂੰ, ਪਿਆਰਾ ਮੈਨੂੰ
ਖੰਡੇ ਵਾਲੀ ਧਾਰਦਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰਦਾ
ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਫਕੀਰ ਸਾਈ ਮੈਨੂੰ ਸਭ ਤੋਂ ਪਿਆਰਾ ਖੰਡੇ ਵਾਟੇ ਦਾ ਅੰਮ੍ਰਿਤ ਅੰਮ੍ਰਿਤਧਾਰੀ ਸਿੰਘ ਹੈ ਜਿਹੜਾ ਮੈਨੂੰ ਆਪਣੇ ਪ੍ਰਾਣਾਂ ਤੋਂ ਵੀ ਪਿਆਰਾ ਲੱਗਦਾ ਖਾਲਸਾ ਮੇਰੋ ਮੁੱਖ ਹੈ ਅੰਗਾ ਖਾਲਸੇ ਕਹਿਓ ਸਦ ਸਦ ਸੰਗਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਦੇਖੋ ਸਤਿਗੁਰਾਂ ਨੇ ਆਪਣਾ ਰੂਪ ਦਿੱਤਾ ਖਾਲਸੇ ਕੋਈ ਹੈ ਦੁਨੀਆਂ ਦਾ ਪੈਗੰਬਰ ਰਹਿਬਰ ਕਿਸੇ ਸੇਵਕ ਨੂੰ ਆਖਿਆ ਹੋਵੇ ਤੂੰ ਮੇਰਾ ਰੂਪ ਜਿਹੜਾ ਦੁਨੀਆਂ ਚ ਸੇਵਕ ਬਣਿਆ ਉਹ ਸੇਵਕ ਰਿਹਾ, ਜਿਹੜਾ ਗੁਰੂ ਬਣਿਆ ਉਹ ਗੁਰੂ ਹੀ ਰਿਹਾ। ਇੱਕ ਗੁਰੂ ਘਰ ਦੀ ਮਰਿਆਦਾ ਹੈ ਕਿ ਗੁਰੂ ਆਪਣੇ ਸੇਵਕ ਨੂੰ ਆਪਣਾ ਰੂਪ ਬਖਸ਼ ਦੇ। ਖੰਡੇ ਬੱਟ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਣਾ ਚਾਹੀਦਾ, ਨਗੁਰੇ ਨਹੀਂ ਰਹਿਣਾ ਚਾਹੀਦਾ। ਬਹੁਤ ਸੰਗਤਾਂ ਦੇ ਨਾਮ ਆ ਗਏ ਅੰਮ੍ਰਿਤ ਛਕਣ ਵਾਸਤੇ, ਬਾਕੀ ਅਜੇ ਦਲੀਲਾਂ ਘਾੜਤਾਂ ਜੀਆਂ ਘੜੀ ਜਾਂਦੇ ਨੇ, ਕੋਈ ਪਤਾ ਨਹੀਂ। ਕਈ ਪਿਛਲੇ ਦੀਵਾਨਾਂ ਚ ਹੈਗੇ ਸੀ, ਐਤਕੀ ਹੈ ਹੀ ਨਹੀਂ ਆਪਣੀ ਚ, ਕੀ ਪਤਾ ਕਦੋਂ ਕਿਸੇ ਨੂੰ ਹੁਕਮ ਆ ਜਾਣਾ। ਜੇ ਨਗੁਰੇ ਮਰ ਗਏ ਨਾ ਮੁਕਤ ਮਿਲੇਗੀ ਨਾ ਮਨੁੱਖਾ ਜਨਮ ਮਿਲੇਗਾ, ਕੀ ਹਾਲਤ ਹੋਏਗੀ ਫਿਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੋ, ਗੁਰਮੰਤਰਹੀਨ ਸਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਨ ਹੈ, ਕੂਕਰ ਹੈ, ਸੂਕਰ ਹੈ, ਗਰਦਭ ਹੈ, ਕਾਕ ਹੈ, ਸਰਪਣ ਹੈ, ਤੁਲਖਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿਹੜੇ ਨਗੁਰੇ ਪ੍ਰਾਣੀ ਨੇ, ਗੁਰਮੰਤਰ ਤੋਂ ਹੀਣੇ ਨੇ, ਨਹੀਂ ਗੁਰੂ ਵਾਲੇ ਬਣੇ ਜਿਹੜੇ। ਤ੍ਰਿਗੰਤ ਜਨਮ ਤ੍ਰਿਕਾਰ ਹੈ ਉਹਨਾਂ ਦੇ ਜਨਮ ਨੂੰ, ਭ੍ਰਸ਼ਟੇ ਹੋਏ ਨੇ, ਜਿੱਥੇ ਬਹਿੰਦੇ ਨੇ ਧਰਤੀ ਭ੍ਰਸ਼ਟ ਕਰ ਦਿੰਦਾ ਨਗੁਰਾ ਪੁਰਸ਼। ਜਦ ਨਗੁਰਾ ਮਰ ਗਿਆ ਫਿਰ ਕੂਕਰ ਹੈ, ਕੁੱਤੇ ਨੂੰ ਕਹਿੰਦੇ ਨੇ ਸੂਕਰ ਹੈ, ਸੂਰ, ਗਰਦਭ ਹੈ, ਗਧਾ, ਕੱਕ ਹੈ, ਕਾਂ, ਸਰਪਣ ਹੈ, ਸੱਪ, ਤੁਲ ਬਰਾਬਰ ਨੂੰ ਕਹਿੰਦੇ ਨੇ ਤੇ ਖਲ ਮੂਰਖ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਜਿੱਡਾ ਮਰਜ਼ੀ ਆਪਣੇ ਆਪ ਨੂੰ ਸਿਆਣਾ ਪਰ ਨਗੁਰਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸੀ ਆਪਣੇ ਕੋਲੋਂ ਨਹੀਂ ਕਹਿੰਦੇ, ਉਂਝ ਮੂਰਖ ਕਿਸੇ ਨੂੰ ਕਹਿ ਕੇ ਦੇਖ ਲਓ, ਜੇ ਕਿਤੇ ਸੜਕ ਤੇ ਚੜਨ ਦਿੱਤਾ ਤਾਂ ਪੁੱਛ ਲੈਣਗੇ ਵੀ ਤੂੰ ਕੌਣ ਹੁੰਦਾ ਇਹ ਗੱਲ ਕਹਿਣ ਵਾਲਾ। ਪਰ ਹੁਣ ਬਾਤ ਗੁਰੂ ਦੀ ਇਹ, ਕੋਈ ਝਗੜਾ ਹੀ ਨਹੀਂ ਕਰ ਸਕਦਾ ਕਿਉਂਕਿ ਮੱਥਾ ਟੇਕਿਆ ਨਾ ਇਹਨੂੰ ਆ ਕੇ ਸਤਿਗੁਰਾਂ ਨੂੰ। ਇਸ ਕਰਕੇ ਭਾਈ ਘੱਟ ਤੋਂ ਘੱਟ ਗੁਰੂ ਵਾਲੇ ਬਣ ਜਾਓ ਅੰਮ੍ਰਿਤ ਛਕ ਕੇ, ਫਿਰ ਜਿੰਨੀ ਕਮਾਈ ਕਰੀ ਜਾਓਗੇ ਉਨੀ ਕਿਰਪਾ ਹੋ ਜਾਊ। ਜਿਹੜੀ ਆਪਾਂ ਪਿਛਲੇ ਦੁਆਨਾਂ ਤੋਂ ਵਿਚਾਰ ਸ਼ੁਰੂ ਕਰੀ ਹੋਈ ਹੈ ਨਾ, ਉਹ ਚਾਰ ਸਵਾਲ ਪੁੱਛੇ ਰਾਜੇ ਨੇ। ਅੱਠਵੇਂ ਦਿਨ ਪੰਡਿਤ ਜੀ ਆਪਣੀ ਲੜਕੀ ਲੈ ਕੇ ਆ ਗਏ। ਰਾਜਾ ਕਹਿੰਦਾ ਤੈਥੋਂ ਸਵਾਲ ਪੁੱਛੇ ਸੀ ਪੰਡਿਤ ਜੀ। ਉਹ ਕਹਿੰਦਾ ਜੀ ਮੇਰੀ ਲੜਕੀ ਜਵਾਬ ਦਊਗੀ। ਰਾਜਾ ਕਹਿੰਦਾ ਕੋਈ ਦੇ ਦੇਵੇ, ਜਵਾਬ ਮਿਲਣੇ ਚਾਹੀਦੇ ਨੇ। ਲੜਕੀ ਪੁੱਛਦੀ ਰਾਜਨ ਕੀ ਸਵਾਲ ਨੇ ਆਪਣੇ। ਰਾਜਾ ਕਹਿੰਦਾ ਪਰਮੇਸ਼ਰ ਕਿੱਥੇ ਰਹਿੰਦਾ ਹੈ। ਲੜਕੀ ਕਹਿੰਦੀ ਸਭ ਥਾਂ ਤੇ ਰਹਿੰਦਾ ਉਹ ਤਾਂ। ਰਾਜਾ ਕਹਿੰਦਾ ਜੀ ਸਭ ਥਾਂ ਤੇ ਰਹਿੰਦਾ ਫਿਰ ਦਿਸਦਾ ਕਿਉਂ ਨਹੀਂ। ਲੜਕੀ ਕਹਿੰਦੇ ਉਹ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਸਭ ਥਾਂ ਤੇ ਹੁੰਦੀਆਂ ਨੇ ਪਰ ਦਿਸਦੀਆਂ ਨਹੀਂ ਹੁੰਦੀਆਂ। ਰਾਜਾ ਕਹਿੰਦਾ ਉਹ ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਦਿਸਦੀ ਨਹੀਂ ਹੁੰਦੀ। ਲੜਕੀ ਕਹਿੰਦੀ ਮੇਰੀ ਬਾਂਹ ਤੇ ਦਰਦ ਹੋ ਰਿਹਾ, ਤੈਨੂੰ ਦਿਸ ਰਿਹਾ, ਦਿਖਾ ਸਕਦਾ ਹੈਗਾ ਆਪਣਾ ਦਰਦ ਕਿਸੇ ਨੂੰ? ਨਹੀਂ ਨਾ ਦਿਖਾ ਸਕਦਾ। ਇਹ ਕਹਿ ਸਕਦਾ ਵੀ ਮੈਨੂੰ ਬਹੁਤ ਦਰਦ ਹੋ ਰਿਹਾ, ਨਾ ਉਹਦਾ ਨਾਪ ਤੋਲ, ਨਾ ਉਚਾਈ ਨਵਾਈ, ਨਾ ਲੰਬਾਈ ਚੜਾਈ, ਦੱਸ ਸਕਦਾ? ਉਹਦੇ ਕੁਛ ਨਹੀਂ ਦੱਸ ਕਹਿ ਸਕਦਾ, ਬਹੁਤ ਬਸ ਆਪਣੀ ਖੁਸ਼ੀ ਨਹੀਂ ਗਿਣ ਕੇ ਦੱਸ ਸਕਦਾ ਵੀ ਇੰਨੀ ਕੁ ਖੁਸ਼ੀ ਹੈ, ਗਮੀ ਨਹੀਂ ਦੱਸ ਸਕਦਾ। ਜੇ ਆ ਪੱਤੇ ਨਾ ਹਿਲਦੇ ਹੋਣ ਤਾਂ ਆਪਾਂ ਹਵਾ ਨਹੀਂ ਦਿਖਾ ਸਕਦੇ ਕਿਸੇ ਨੂੰ, ਆ ਤਾਂ ਹਵਾ ਨਾਲ ਹਿਲਦੇ ਨਾ ਮਾੜੇ ਮਾੜੇ, ਆਪਾਂ ਕਹਿੰਦੇ ਹਵਾ ਲੱਗ ਰਹੀ ਜਾਂ ਸਰੀਰ ਨਾਲ ਸਪਰਸ਼ ਕਰਦੀ, ਟੱਚ ਹੁੰਦੀ ਹੈ ਹਵਾ ਸਰੀਰ ਨਾਲ, ਫਿਰ ਕਹਿੰਦੇ ਚੱਲਦੀ ਹੈ ਹਵਾ, ਦਿਖਾ ਨਹੀਂ ਸਕ। ਫਿਰ ਉਹ ਲੜਕੀ ਕਹਿੰਦੀ ਜੇ ਗੱਲ ਪੁੱਛਣੀ ਹੈ ਵੀ ਚੀਜ਼ ਹੁੰਦੀ ਹੈ ਪਰ ਦਿਸਦੀ ਨਹੀਂ, ਫਿਰ ਦੁੱਧ ਦਾ ਛੰਨਾ ਮੰਗਾਓ। ਰਾਜੇ ਨੇ ਦੁੱਧ ਦਾ ਛੰਨਾ ਮੰਗਵਾਇਆ। ਲੜਕੀ ਕਹਿੰਦੀ ਇਹਦੇ ਵਿੱਚ ਮੱਖਣ ਤੇ ਘਿਓ ਹੈ? ਰਾਜਾ ਕਹਿੰਦਾ ਹੈ। ਕਹਿੰਦੇ ਦਿਖਾ ਫਿਰ ਜੇ ਹੈ ਤਾਂ। ਸਾਰੀ ਦੁਨੀਆਂ ਜਾਣਦੀ ਵਿੱਚ ਮੱਖਣ ਕਿਉਂ ਹੈਗਾ ਦੁੱਧ 'ਚ, ਦਿਖਾ ਨਹੀਂ ਸਕਦਾ, ਨਿਕਲ ਆਏਗਾ ਪਰ ਸਾਧਨ ਨਾਲ ਨਿਕਲੇ। ਆ ਜਿਹੜੇ ਰੱਬ ਦਿਖਾਉਂਦੇ ਨਾ ਵੀ ਅੱਖਾਂ ਮਿੱਟੋ ਤੇ ਤੁਹਾਨੂੰ ਅੰਦਰ ਲਾਈਟਾਂ ਜੀਆਂ ਦਿਸਣਗੀਆਂ ਤੇ ਰੱਬ, ਆ ਬਾਬਾ ਜੀ ਨੇ ਥੋੜੀਆਂ ਲਾਈਟਾਂ ਲਾਈਆਂ, ਸਾਲ ਮਗਰੋਂ ਇੱਥੇ ਆ ਕੇ ਦੇਖ ਲਿਆ ਕਰੋ, ਐਵੇਂ ਅੱਖਾਂ ਘੁੱਟ ਘੁੱਟ ਕੇ ਨਿਗਾਹ ਖਰਾਬ ਕਰ ਲਉਂਗੇ, ਇੱਥੇ ਦੇਖ ਲਿਆ ਕਰੋ। ਆ ਰੱਬ ਹੀ ਹੈ ਫਿਰ ਹੋਰ ਕੀ ਹੋਇਆ। ਜੇ ਉਸੇ ਪ੍ਰਕਾਸ਼ ਨੂੰ ਕਹਿੰਦੇ ਹੋ ਅੱਖਾਂ, ਉਂਝ ਵੀ ਘੁੱਟੋ ਨਾ ਤੁਸੀਂ ਬਹਿ ਕੇ ਇੱਥੇ ਦੋ ਤਿੰਨ ਵਾਰੀ ਪੂਰੇ ਜ਼ੋਰ ਨਾਲ, ਤੁਹਾਨੂੰ ਲਾਲ ਲਾਲ ਜੀ ਲਾਈਟ ਦਿਸੇਗੀ ਅੱਖਾਂ ਮਿੱਟਿਆਂ ਦੇ ਘੁੱਟ ਕੇ, ਉਹਨੂੰ ਕਹਿੰਦੇ ਨੇ ਰੱਬ ਦਾ ਪ੍ਰਕਾਸ਼। ਅੱਖਾਂ ਖੋਲਿਆ ਤੇ ਪ੍ਰਕਾਸ਼ ਕਿੱਧਰ ਜਾਂਦਾ? ਐਵੇਂ ਆਪਾਂ ਗੱਲਾਂ ਚ ਆ ਕੇ ਭੱਜ ਲੈਂਦੇ। ਕਈ ਇਸ ਤਰ੍ਹਾਂ ਹੱਥ ਜਾ ਕਰਕੇ ਵੀ ਰੱਬ ਦਿਖਾਉਂਦੇ ਨੇ ਵੀ ਇਹਦੇ ਉੱਪਰ ਵੀ ਕਾਸ਼ ਹੈ, ਇੱਧਰ ਵੀ ਕਾਸ਼ ਹੈ, ਵਿੱਚ ਵੀ ਕਾਸ਼ ਹੈ, ਥੱਲੇ ਵੀ ਕਾਸ਼ ਹੈ। ਦੇਖ ਲਿਆ ਰੱਬ ਨਹੀਂ, ਉਹ ਦਿਖਾਣ ਗੋਚਰਾ ਹੈ ਹੀ ਨਹੀਂ। ਉਹ ਤਾਂ ਅਦ੍ਰਿਸ਼ਟ ਹੈ, ਇਸ ਦ੍ਰਿਸ਼ਟੀ ਚ ਆਉਂਦਾ ਹੀ ਨਹੀਂ। ਉਹ ਤਾਂ ਨਿਰੰਜਨ ਹੈ, ਅਗਮ ਹੈ, ਅਗੋਚਰ ਹੈ, ਇਸ ਨੇਤਰ ਨਾਲ ਤਾਂ ਦੇਖੇ ਨਹੀਂ ਜਾ ਸਕਦਾ। ਲੋਏ ਨ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਕਹਿਣੀ, ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾਂ ਪੀਰੀ। ਉਹ ਗਿਆਨ ਨੇਤਰਾਂ ਸੇ ਦਿਸੇਗਾ, ਇਹਨਾਂ ਡੇਲਿਆਂ ਨਾਲ ਨਹੀਂ ਦਿਸਦਾ। ਇਹ ਤਾਂ ਦੁਨੀਆਂ ਨੂੰ ਦੇਖਣ ਲਾਏ ਹੋਏ ਨੇ, ਦੁਨੀਆਂ ਨੂੰ ਦੇਖਣ ਵਾਸਤੇ। ਉਹ ਤਾਂ ਜਦ ਸ਼ਬਦ ਦੀ ਕਮਾਈ ਕਰਕੇ ਗਿਆਨ ਅਕਸ਼ੂ ਖੁੱਲਣਗੇ, ਫਿਰ ਜਰਰੇ ਜਰਰੇ ਚ ਨਜ਼ਰ ਆਏਗਾ, ਸਰਬਦੇਸੀ ਆ ਉਹ ਤਾਂ। ਜੈ ਜੈ ਦੇਖਾਂ ਤੈ ਤੈ ਤੂੰ ਹੈ, ਸਭੈ ਘੱਟ ਰਾਮ ਬੋਲੇ, ਘੱਟ ਘੱਟ ਮੈਂ ਹਰ ਜੂ ਬਸੈ। ਹੋਏ ਥੋੜਾ ਵੀ ਇੱਕ ਦੇਸ਼ ਵਿੱਚ ਰਹਿੰਦਾ, ਉਹ ਤਾਂ ਥਾਂ ਹੀ ਨਹੀਂ ਜਿੱਥੇ ਉਹ ਹੈ ਨਹੀਂ। ਪਰ ਉਹ ਸਾਧਨ ਸੇ ਪ੍ਰਗਟ ਹੋਏਗਾ, ਸ਼ਬਦ ਦੀ ਕਮਾਈ ਕਰਕੇ। ਜਿਵੇਂ ਅੱਜ ਦੁੱਧ ਕਾਢੋਗੇ ਨਾ, ਸ਼ਾਮ ਨੂੰ ਜਾਗ ਲਾਓਗੇ, ਸਵੇਰ ਨੂੰ ਦੁੱਧ ਜੰਮੇਗਾ, ਫਿਰ ਰਿੜਕੋਗੇ, ਮੱਖਣ ਨਿਕਲੇਗਾ ਗਰਮ ਕਰਕੇ, ਫਿਰ ਘਿਓ ਨਿਕਲੇਗਾ ਵਿੱਚੋਂ। ਸਾਧਨ ਕਰਕੇ ਨਿਕਲਦਾ। ਸਤਿਗੁਰੂ ਮਹਾਰਾਜ ਕਹਿੰਦੇ ਦੁੱਧ ਵਿੱਚ ਘਿਓ ਵੀ ਹੈ ਤੇ ਲੱਕੜ ਵਿੱਚ ਅੱਗ ਵੀ ਹੈ। ਦਿਸਦੀ ਅੱਗ ਲੱਕੜ ਵਿੱਚ ਵੀ ਨਹੀਂ ਹੈਗੀ। ਆਪਾਂ ਮੰਨਣਾ ਹੀ ਜੇ ਅੱਗ ਹੈ ਤਾਂ ਸਾੜ ਕਿਉਂ ਨਹੀਂ ਦਿੰਦੀ ਲੱਕੜ ਨੂੰ? ਪਰ ਸਤਿਗੁਰੂ ਮਹਾਰਾਜ ਕਹਿੰਦੇ ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਹ ਦੋਜੀ ਆ। ਹਰ ਇੱਕ ਲੱਕੜ ਦੇ ਵਿੱਚ ਅੱਗ ਹੈ, ਪਰ ਜਿੰਨਾ ਚਿਰ ਅੱਗ ਦੀ ਚੰਗਿਆੜੀ ਨੇੜੇ ਨਹੀਂ ਨਾ ਕਰਦੇ, ਉਹਨਾਂ ਚਿਰ ਵਿੱਚੋਂ ਪ੍ਰਗਟ ਨਹੀਂ ਹੁੰਦੀ। ਦੇਖੋ ਕਿੱਡੀਆਂ ਕਿੱਡੀਆਂ ਲਾਟਾਂ ਫਿਰ ਲੱਕੜ ਚੋਂ ਨਿਕਲਦੀਆਂ ਨੇ, ਜੇ ਹੈ ਤਾਂ ਨਿਕਲਦੀ ਹੈ ਨਾ ਵਿੱਚੋਂ, ਪਰ ਅੱਗ ਦੀ ਸੰਗਤ ਕਰਨ ਤੋਂ ਬਿਨਾਂ ਨਹੀਂ ਨਿਕਲੇਗੀ। ਉਹ ਪ੍ਰਗਟ ਕਰਨੀ ਹੈ ਤਾਂ ਅੱਗ ਦੀ ਸੰਗਤ ਸੇ। ਸਤਿਗੁਰ ਮਹਾਰਾਜ ਕਹਿੰਦੇ ਸਾਰੀਆਂ ਸ਼ਕਤੀਆਂ ਦਾ ਮਾਲਕ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਚ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ। ਪਰ ਕਿਸੇ ਪ੍ਰਗਟ ਹੋਏਗਾ ਜਿਵੇਂ ਅੱਗ ਪ੍ਰਗਟ ਹੁੰਦੀ ਅੱਗ ਦੀ ਸੰਗਤ ਨਾਲ। ਜਦ ਜ਼ਬਾਨ ਦੁਆਰਾ ਜਪਦਿਆਂ ਜਪਦਿਆਂ ਹਿਰਦੇ ਚ ਚਲਿਆ ਜਾਏਗਾ, ਤੇਰੇ ਅੰਦਰ ਸ਼ਬਦ ਪ੍ਰਗਟ ਹੋ ਜਾਏਗਾ। ਉਹਨੂੰ ਕਹਿੰਦੇ ਨੇ ਧੁਨ ਆਤਮਕ ਨਾਮ, ਵਰਨਾਤਮਕ ਨਾਮ ਜਪਦਿਆਂ ਜਪਦਿਆਂ ਧੁਨ ਆਤਮਕ ਨਾਮ ਦੀ ਪ੍ਰਾਪਤੀ ਹੋ ਜਾਏਗੀ। ਪਰ ਸ਼ਬਦਿਕ ਸੰਗਤ ਤੋਂ ਬਿਨਾਂ ਨਹੀਂ ਉਹ ਸ਼ਬਦ ਪ੍ਰਗਟ ਹੋਏਗਾ ਅੰਦਰ। ਕੋਈ ਆਖੇ ਮੈਂ ਤੇਰੀ ਕੰਨ ਚ ਫੂਕ ਮਾਰ ਦੇਣਾ ਜਾਂ ਐਸੇ ਨਹੀਂ, ਉਹ ਤਾਂ ਕਮਾਈ ਦਾ ਵਿਸ਼ਾ, ਗੱਲਾਂ ਦਾ ਨਹੀਂ ਹੈ। ਉਹ ਫਿਰ ਅੰਦਰ ਪ੍ਰਗਟ ਹੋ ਜਾਏਗਾ ਜਦੋਂ ਕਮਾਈ ਕਰੇਗਾ। ਲੜਕੀ ਕਹਿੰਦੀ ਜਿਵੇਂ ਦੁੱਧ ਵਿੱਚ ਮੱਖਣ ਤੇ ਘਿਓ ਹੈ, ਸਾਧਨ ਤੋਂ ਬਿਨਾਂ ਨਹੀਂ ਨਿਕਲਦਾ, ਇਸੇ ਤਰ੍ਹਾਂ ਪਰਮਾਤਮਾ ਸਭ ਥਾਂ ਤੇ ਹੈ। ਨਾਮ ਦੀ ਕਮਾਈ ਕਰਨ ਤੋਂ ਬਿਨਾਂ ਗਿਆਨ ਅਗਿਆਨ ਦਾ ਮੋਤੀ ਆ, ਜਿੰਨਾ ਚਿਰ ਲਹਿੰਦਾ ਨਹੀਂ ਉਹਨਾਂ ਚਿਰ ਇਹਨੂੰ ਸਾਰ ਵਿਦੇਸ਼ੀ ਪਰਮਾਤਮਾ ਨਜ਼ਰ ਨਹੀਂ ਆਉਂਦਾ ਹੈ। ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਇਹੀ ਆਖਿਆ ਫਿਰ ਕਿ ਉਹ ਸਭ ਥਾਂ ਤੇ ਹੈ, ਇੱਕ ਥਾਂ ਤੇ ਨਹੀਂ ਉਹਨੂੰ ਮੰਨਿਆ। ਭਗਤ ਫਰੀਦ ਜੀ 36 ਸਾਲ ਜੰਗਲਾਂ ਚ ਤਪ ਕਰਦੇ ਰਹੇ ਆਪਣੀ ਮਰਜ਼ੀ ਨਾਲ। ਰਿੱਧੀਆਂ ਸਿੱਧੀਆਂ ਸ਼ਕਤੀਆਂ ਮਿਲ ਗਈਆਂ, ਇਹ ਕੋਈ ਹੋਰ ਰਸਤਾ ਹੈ? ਰਿੱਧ ਸਿੱਧ ਅਵਰਾ ਸਾਧ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਪਰ ਜਦੋਂ ਗੁਰੂ ਦੀ ਸੰਗਤ ਕਰਕੇ ਵਸਤੂ ਅੰਦਰੋਂ ਹੀ ਪ੍ਰਾਪਤ ਹੋਈ, ਫਿਰ ਫਰੀਦ ਜੀ ਨੇ ਆਖਿਆ, ਫਰੀਦਾ ਜੰਗਲ ਜੰਗਲ ਕਿਆ ਭਵੇਂ ਵਨ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਤੇ ਉਹੀ ਫਰੀਦ ਕਹਿੰਦਾ ਸੀ, ਫਰੀਦਾ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗਜ਼ੈ, ਸੋ ਰੱਬ ਨ ਬੋੜਿਓ, ਦੇਖ ਬੰਦੇ ਦੇ ਭਾਗ। ਪਰ ਜਦੋਂ ਗੁਰੂ ਦੁਆਰਾ ਹੋਏ, ਕਿਉਂਕਿ ਮਹਾਰਾਜ ਕਹਿੰਦੇ ਹੈ ਤਾਂ ਤੇਰੇ ਅੰਦਰ ਪਰਮਾਤਮਾ ਦੀ ਜੋਤ, ਪਰ ਗੁਰ ਸਾਖੀ ਜੋਤ ਪ੍ਰਗਟ ਹੋਏ। ਜਿਵੇਂ ਆਪਾਂ ਨਲਕਾ ਲਾਉਂਦੇ ਨਾ ਘਰ ਚ, ਉਹ ਜਿਹੜਾ ਨਲਕੇ ਦਾ ਬੋਰ ਕੰਪਲੀਟ ਹੋ ਜਾਂਦਾ, ਉੱਤੋਂ ਪਾਣੀ ਪਾਉਣ ਤੋਂ ਬਗੈਰ ਥੱਲੇ ਵਾਲਾ ਪਾਣੀ ਪ੍ਰਗਟ ਨਹੀਂ ਹੋਏਗਾ ਕਦੇ। ਹੈ ਤਾਂ ਸਾਰੀ ਧਰਤੀ ਚ ਪਾਣੀ, ਪਰ ਪਾਣੀ ਦੀ ਸੰਗਤ ਨਾਲ ਪ੍ਰਗਟ ਹੋਏਗਾ। ਇਸੇ ਤਰ੍ਹਾਂ ਤੇਰੇ ਅੰਦਰ ਪਰਮਾਤਮਾ ਦੀ ਜੋਤ ਹੈ ਤਾਂ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਆਪਣੀ ਮਰਜ਼ੀ ਨਾਲ ਨਹੀਂ, ਭਾਵੇਂ ਪੁੱਠਾ ਲਮਕੀ ਜਾ, ਕੁਛ ਨਹੀਂ ਬਣੇਗਾ, ਗੁਰੂ ਦੁਆਰਾ ਬਣੇਗੀ ਕਿਰਪਾ। ਉਹੀ ਭਗਤ ਫਰੀਦ ਨੇ ਆਖਿਆ, ਮੈਂ 36 ਸਾਲ ਜੰਗਲਾਂ ਚ ਫਿਰਦਾ ਰਿਹਾ, ਪਰ ਉਹ ਤਾਂ ਹਿਰਦੇ ਚ ਵਸਦਾ ਸੀ। ਉਹਨਾਂ ਨੇ ਆਪਣਾ ਤਜਰਬਾ, ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਉਪਦੇਸ਼ ਦਿੱਤਾ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਉਹ ਪਮਦ ਜਿਉ ਬਾਂਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਕਹੋ ਨਾਨਕ ਬਿਨ ਆਪਾਂ ਚੀਨੈ, ਮਿਟੈ ਨਾ ਭਰਮ ਕੀ ਕਾਈ। ਬਿਨਾਂ ਸ਼ਬਦੀ ਕਮਾਈ ਤੋਂ ਭਰਮ ਦੀ ਨਿਵਿਰਤੀ ਨਹੀਂ ਹੋਣੀ ਹੈ। ਗਿਆਨ ਗਿਆਨ ਤਾਂ ਇਹੀ ਹੈ ਜਿਹੜਾ ਆਪਾਂ ਕਰੀ ਜਾਂਦੇ ਹਾਂ, ਕਿਉਂ ਨਹੀਂ ਗਿਆਨ ਪ੍ਰਾਪਤ ਹੁੰਦਾ? ਉਹ ਫਿਰ ਜਿਵੇਂ ਰੋਟੀ ਰੋਟੀ ਕਰਨੇ ਸੇ ਭੁੱਖ ਨਹੀਂ ਨਾ ਮਿਟਦੀ ਹੁੰਦੀ, ਖੰਡ ਖੰਡ ਕਹੇ ਤੇ ਮੂੰਹ ਮਿੱਠਾ ਨਹੀਂ ਹੁੰਦਾ। ਇਸੇ ਤਰ੍ਹਾਂ ਗਿਆਨ 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 ਕਹਿੰਦੇ ਸੇ ਗਿਆਨ ਨਹੀਂ, ਸ਼ਬਦ ਦੀ ਕਮਾਈ ਕਰਕੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਕਿਤੇ ਭੁਲੇਖੇ ਚ ਰਹਿ ਜਾਓ ਵੀ ਕੋਈ ਕੰਨਾਂ ਚ ਫੂਕ ਮਾਰ ਕੇ ਗਿਆਨ ਦੇ ਦੂਗਾ, ਉਪਦੇਸ਼ ਦੇ ਸਕਦਾ? ਨਾਮ ਦੀ ਕਮਾਈ ਕਰਕੇ ਫਿਰ ਗਿਆਨ ਦੀ ਪ੍ਰਾਪਤੀ? ਭਗਤ ਫਰੀਦ ਜੀ ਨੇ ਐਸੇ ਲਿਖਿਆ ਬਾਣੀ,
ਤੇਰੇ ਅੰਦਰ ਗੋਪਾਲ ਦਾ ਡੇਰਾ, ਤੇਰੇ ਅੰਦਰ ਅੰਦਰ ਗੋਪਾਲ ਦਾ ਡੇਰਾ, ਤੂੰ ਜੰਗਲਾਂ ਚ ਫਿਰੇ ਢੂੰਡਦਾ ਬੰਦਿਆ, ਬੰਦਿਆ ਜੰਗਲਾਂ ਚ ਫਿਰੇ ਢੂੰਡਦਾ ਤੇਰੇ ਅੰਦਰ, ਗੋਪਾਲ ਦਾ ਡੇਰਾ, ਤੂੰ ਜੰਗਲਾਂ ਚ ਫਿਰੇ ਢੂੰਡਦਾ ਬੰਦਿਆ, ਬੰਦਿਆ ਜੰਗਲਾਂ ਚ ਫਿਰੇ ਢੂੰਡਦਾ ਤੇਰੇ ਅੰਦਰ, ਆ
ਜਾ ਢੂੰਡਤ ਕਹਿ ਫਿਰ ਢੂੰਡਨਿਆ ਮਨ ਮਾਹੇ ਸੰਗ ਤੁਹਾਰੇ ਪ੍ਰਭ ਸੇ ਬਨ ਬਨ ਕਹਾਂ ਫਿਰਾਏ। ਉਹ ਤੇਰੇ ਹਿਰਦੇ ਚ ਵਸਦਾ ਹੈ, ਪਰ ਗੁਰੂ ਵਾਲਾ ਬਣ ਕੇ ਸ਼ਬਦ ਦੀ ਕਮਾਈ ਕਰਕੇ ਪ੍ਰਾਪਤੀ ਹੋਣੀ। ਇਸ ਕਰਕੇ ਲੜਕੀ ਕਹਿੰਦੀ ਉਹ ਸਭ ਥਾਂ ਤੇ ਰਹਿੰਦਾ ਹੈ, ਪਰ ਦਿਸਦਾ ਤਾਂ ਨੀ, ਨਾਮ ਦੀ ਕਮਾਈ ਕਰਕੇ ਉਹਦੇ ਦਰਸ਼ਨ ਹੁੰਦੇ ਨੇ। ਰਾਜਾ ਕਹਿੰਦੇ ਤਾਂ ਠੀਕ ਹੈ, ਪਰਮੇਸ਼ਰ ਸਭ ਥਾਂ ਤੇ ਹੈ, ਪਰ ਜਿਵੇਂ ਦੁੱਧ ਵਿੱਚ ਮੱਖਣ ਘਿਓ ਨਹੀਂ ਦਿਸਦਾ, ਨਾਮ ਦੀ ਕਮਾਈ ਤੋਂ ਬਿਨਾਂ ਉਹਦੇ ਦਰਸ਼ਨ ਨਹੀਂ ਹੁੰਦੇ। ਉਹ ਫਿਰ ਕਹਿੰਦਾ ਉਹਦਾ ਮੂੰਹ ਕਿੱਧਰ ਹੈ ਪਰਮਾਤਮਾ ਦਾ? ਲੜਕੀ ਕਹਿੰਦੀ ਉਹਦਾ ਮੂੰਹ ਸਾਰੇ ਪਾਸੇ ਹੀ ਹੈ। ਰਾਜਾ ਕਹਿੰਦਾ ਉਹ ਕਿਹੜੀ ਚੀਜ਼ ਹੈ ਜਿਹਦਾ ਸਾਰੇ ਪਾਸੇ ਮੂੰਹ ਹੁੰਦਾ? ਲੜਕੀ ਕਹਿੰਦੀ ਫਿਰ ਜਗ ਦਾ ਦੀਵਾ ਮੰਗਾਓ ਜੇ ਸਵਾਲ ਪੁੱਛਣਾ। ਫਿਰ ਰਾਜੇ ਨੇ ਜਗ ਦਾ ਦੀਵਾ ਮੰਗਾਇਆ। ਲੜਕੀ ਪੁੱਛਦੀ ਇਹਦਾ ਪ੍ਰਕਾਸ਼ ਕਿਹੜੇ ਪਾਸੇ ਵੱਧ ਘੱਟ ਹੈ? ਘਰ ਵਿੱਚ ਦੀਵਾ ਜਗਾ ਦੀ, ਕਿਹੜੇ ਪਾਸੇ ਨੂੰ ਘੱਟਦਾ ਉਹਦਾ ਪ੍ਰਕਾਸ਼? ਸਾਰੇ ਪਾਸੇ ਇੱਕੋ ਜਿਹੇ ਹੁੰਦੇ, ਚੜ੍ਹਦੇ ਪਾਸੇ ਲਹਿੰਦੇ ਛਿਪਦੇ ਇੱਕੋ ਜਿਹੇ ਹੁੰਦਾ। ਕਹਿੰਦੇ ਉਹ ਅੰਨ ਭਾਵ ਪ੍ਰਕਾਸ਼ ਨਿਸ਼ਦਿਨ ਅਨਾਸ਼। ਮੂੰਹ ਤਾਂ ਸਰੀਰ ਦਾ ਹੁੰਦਾ ਹੈ, ਉਹ ਤਾਂ ਨਿਰਾਕਾਰ ਹੈ, ਸਾਕਾਰ ਵਸਤੂ ਦਾ ਰੂਪ ਤੇ ਨਾਮ ਹੁੰਦਾ ਜਿਹਦਾ ਆਕਾਰ ਬਣਿਆ ਹੋਵੇ। ਅਕਲ ਤੱਕ ਇਹਦਾ ਆਕਾਰ ਰਹੇਗਾ, ਰੂਪ ਵੀ ਹੈ, ਇਹਦਾ ਨਾਂ ਪੰਡਾਲ ਰੱਖਿਆ ਹੋਇਆ, ਰੂਪ ਆਪ ਦੇਖ ਰਿਹਾ ਆਸੇ ਪਾਸੇ। ਜਦੋਂ ਇਹਦਾ ਆਕਾਰ ਨਹੀਂ ਹੋਏਗਾ, ਫਿਰ ਨਾ ਇਹਦਾ ਨਾਮ ਹੋਏਗਾ ਨਾ ਰੂਪ ਹੋਏਗਾ। ਪਹਿਲਾਂ ਆਕਾਰ ਬਣਦਾ, ਫਿਰ ਉਹਦਾ ਨਾਮ ਰੱਖਿਆ ਜਾਂਦਾ। ਪਰਮੇਸ਼ਰ ਦਾ ਆਕਾਰ ਕੀ ਹੈ? ਰੂਪ ਨਾ ਰੇਖ ਨਾ ਰੰਗ ਕਿਸੇ, ਤ੍ਰਿਹੋ ਗੁਣ ਤੇ ਪ੍ਰਭ ਭਿੰਨ ਤੇ ਸਹਿ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ। ਉਹ ਤਾਂ ਨਿਰਾਕਾਰ ਹੈ, ਰੂਪ ਰੰਗ ਚਿਹਨ ਚੱਕਰ ਜਾਤ ਪਾਤ ਤੋਂ ਨਿਆਰਾ ਹੈ। ਪਹਿਲੀ ਪੌੜੀ ਵਿੱਚ ਜਾਪ ਸਾਹਿਬ ਦੀ ਚ ਮੰਗਲ ਕੀਤਾ ਨਾ ਕਲਗੀਧਰ ਪਾਤਸ਼ਾਹ ਨੇ,
ਚੱਕਰ ਚਿਹਨ ਬਰਨ ਰੂਪ ਤੇਰਾ ਰੱਖਿਆ ਨ ਜਾਵੇ ਵਾਹਿਗੁਰੂ, ਕਿਹਨ ਬਰਨ ਰੂਪ ਤੇਰਾ ਲੱਖਿਆ ਨ ਜਾਵੇ ਵਾਹਿਗੁਰੂ,
ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨ ਭਉ ਪ੍ਰਕਾਸ਼ ਅਮੀ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਣਜੈ ਤੇਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਰਨ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਰਥ ਉਹ ਚਿਹਨ ਚੱਕਰ ਜਾਤ ਪਾਤ ਤੋਂ ਨਿਆਰਾ ਹੈ ਨਿਰਾਕਾਰ ਹੈ ਉਹ ਸਾਰੇ ਪਾਸੇ ਹੀ ਹੈ ਉਹਦੀ ਦਿਸ਼ਾ ਸਿੱਧ ਨਹੀਂ ਇੱਧਰ ਹੈ ਜਾਂ ਇੱਧਰ ਨਹੀਂ ਹੈ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅਲੈ ਮੁਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਹੀ ਠੌਰ ਮੁਕਾਮ ਅਤੇ ਭਰਮ ਚ ਨਾ ਪੈ ਜੋ ਰੱਬ ਇੱਧਰ ਹੈ ਜਾਂ ਇੱਧਰ ਨਹੀਂ ਹੈ ਕਈ ਅਜੇ ਵੀ ਪਏ ਫਿਰਦੇ ਨੇ ਨਾਲੇ ਬਾਣੀ ਪੜ੍ਹੀ ਜਾਂਦੇ ਨਾਲੇ ਭਰਮਾਂ ਚ ਪਏ ਫਿਰਦੇ ਨੇ ਬਾਣੀ ਪੜ੍ਹਨ ਲੱਗਿਆ ਕਿੱਧਰ ਨੂੰ ਮੂੰਹ ਕਰੀਏ ਜੀ ਕਿੱਧਰ ਨੂੰ ਮੂੰਹ ਕਰਨਾ ਚਾਹੀਦਾ ਜੇ ਪਰਮੇਸ਼ਰ ਸਾਰੇ ਪਾਸੇ ਜਿੱਧਰ ਨੂੰ ਠੀਕ ਲੱਗੇ ਉੱਧਰ ਨੂੰ ਕਰ ਲਿਆ ਕਰੋ ਸਾਨੂੰ ਨਹੀਂ ਭਰਮ ਭੁਲੇਖਾ ਪਾਇਆ ਤੇ ਜੇ ਕੋਈ ਭਰਮ ਭੁਲੇਖਾ ਮੰਨਦਾ ਤੇ ਮਤ ਖਿਆਲ ਕਰਿਓ ਕਿ ਅਸੀਂ ਖਾਲਸੇ ਖਾਲਸਾ ਖਾਸ ਕਹਾਵੈ ਸੋਈ ਜਾਂਕੈ ਹਿਰਦੈ ਭਰਮ ਨਾ ਹੋਈ ਜਿਹੜਾ ਭਰਮ ਭੇਖ ਨੂੰ ਮੰਨਦਾ ਹੀ ਨਹੀਂ ਉਹ ਖਾਲਸਾ ਜਿਹੜਾ ਅਜੇ ਮੂੰਹ ਦੇ ਭੁਲੇਖੇ ਚ ਪਈ ਫਿਰਦਾ ਅਜੇ ਸ਼ਾਇਦ ਦਾਖਲ ਨਹੀਂ ਹੋਇਆ ਹੁਣ ਹਰਿਮੰਦਰ ਸਾਹਿਬ ਦੀ ਜਦੋਂ ਸਤਿਗੁਰਾਂ ਨੇ ਸਥਾਪਨਾ ਕੀਤੀ ਮਿਸਤਰੀ ਪੁੱਛਦਾ ਮਹਾਰਾਜ ਜੀ ਦਰਵਾਜ਼ਾ ਕਿੱਧਰ ਰੱਖਣਾ ਹਰਿਮੰਦਰ ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ ਚਾਰ ਰੱਖਣੇ ਦਰਵਾਜ਼ੇ ਭੁਲੇਖਾ ਨਾ ਪੈ ਜੇ ਵੀ ਇੱਧਰ ਨੂੰ ਮੂੰਹ ਹੈ ਹਰਿਮੰਦਰ ਸਾਹਿਬ ਮਹਾਰਾਜ ਕਹਿੰਦੇ ਦਰਵਾਜ਼ੇ ਚਾਰ ਰੱਖਣੇ ਨੇ ਪਰ ਰਸਤਾ ਇੱਕੋ ਹੀ ਰੱਖਣਾ ਸਾਰਿਆਂ ਵਾਸਤੇ ਇਹ ਵੀ ਗਿਆਨ ਦੀ ਗੱਲ ਹੈ ਇੱਕ ਦਰਵਾਜ਼ਾ ਚਾਰ ਵੀ ਬਣਾ ਸਕਦੇ ਸੀ ਮਹਾਰਾਜ ਦਰਵਾਜ਼ੇ ਚਾਰ ਨੇ ਤੇ ਕਈ ਪੜ੍ਹੇ ਲਿਖੇ ਸਲਾਹ ਦਿੰਦੇ ਵੀ ਹੋਣਗੇ ਬੜਾ ਟਾਈਮ ਲੱਗ ਜਾਂਦਾ ਨਮਸਕਾਰ ਕਰਦਿਆਂ ਜੇ ਇੱਕ ਹੋਰ ਬਣ ਜਾਏ ਆਹੀ ਤਾਂ ਗੱਲ ਕੱਢਣੀ ਦੋ ਤਾਂ ਬਣਾਉਣੇ ਨਹੀਂ ਸੀ ਨਾ ਰਸਤਾ ਤਾਂ ਇੱਕੋ ਹੀ ਬਣਾਉਣਾ ਸੀ ਦਰਵਾਜ਼ੇ ਚਾਰ ਨੇ ਉਹ ਇਸ ਘਰ ਨੂੰ ਮੰਨਣ ਵਾਲੇ ਕਿਤੇ ਭੁਲੇਖੇ ਚ ਨਾ ਪੈ ਜਾਓ ਰੱਬ ਇੱਧਰ ਨੂੰ ਹੈ ਜਾਂ ਇੱਧਰ ਨਹੀਂ ਹੈ ਕਿਤੇ ਇੱਧਰ ਮੰਨ ਲਓ ਤੇ ਇੱਧਰ ਨਹੀਂ ਹੈ ਛੱਡਿਆ ਭੁਲੇਖਾ ਕਈ ਖੰਡ ਪਾਠ ਸਾਹਿਬ ਰੱਖਣ ਵੇਲੇ ਭਰਮ ਕਰਨਗੇ ਗੁਰੂ ਗ੍ਰੰਥ ਸਾਹਿਬ ਦਾ ਮੂੰਹ ਚੜ੍ਹਦੇ ਪਾਸੇ ਨੂੰ ਰੱਖਣਾ ਰੱਖ ਲਓ ਤੇ ਪਾਟੀ ਸਿੰਘ ਅਰਦਾਸ ਕਰਨ ਵੇਲੇ ਕਿੱਦਾਂ ਨੂੰ ਮੂੰਹ ਕਰੇਗਾ ਸਿਵਦੇ ਪਾਸੇ ਨਿਕਲ ਗਿਆ ਭਰਮ ਜੇ ਗੁਰੂ ਗ੍ਰੰਥ ਸਾਹਿਬ ਦਾ ਮੂੰਹ ਇੱਧਰ ਨੂੰ ਅਰਦਾਸ ਕਰਨ ਵੇਲੇ ਦਾ ਮੂੰਹ ਆਪੇ ਇੱਧਰ ਨੂੰ ਹੋ ਜਾਏਗਾ ਛੱਡਿਆ ਹੀ ਨਹੀਂ ਭਰਮ ਫੇਰ ਵੀ ਪਏ ਫਿਰਦੇ ਨੇ ਅਜੇ ਵੀ ਦੇ ਇੱਥੇ ਕੋਈ ਭਰਮ ਭੁਲੇਖਾ ਨਹੀਂ ਛੱਡਿਆ ਉਹ ਤਾਂ ਦਸੇ ਦਿਸ਼ਾ ਮੈਂ ਰਵਿਆ ਰਾਮ ਸਭ ਥਾਂ ਤੇ ਪਰਿਪੂਰਨ ਘੱਟ ਘੱਟ ਵਿੱਚ ਵਿਆਪਕ ਹੈ ਜਰਰੇ ਜਰਰੇ ਵਿੱਚ ਕੋਈ ਐਸੀ ਥਾਂ ਹੀ ਨਹੀਂ ਜਿੱਥੇ ਉਹਦਾ ਵਾਸਾ ਨਹੀਂ ਹੈ ਸਭ ਪਾਸੇ ਜੇ ਰੱਬ ਚੜ੍ਹਦੇ ਪਾਸੇ ਹੋਵੇ ਤਾਂ ਮੁਸਲਮਾਨ ਵੀਰਾਂ ਨੂੰ ਤਾਂ ਮਿਲੇਗਾ ਹੀ ਨਾ ਫਿਰ ਉਹ ਤਾਂ ਮੂੰਹ ਹੀ ਇੱਧਰ ਨੂੰ ਕਰਦੇ ਨੇ ਜੇ ਰੱਬ ਸ਼ਿਵ ਦੇ ਪਾਸੇ ਹੋਵੇ ਤਾਂ ਹਿੰਦੂ ਵੀਰਾਂ ਨੂੰ ਨਹੀਂ ਮਿਲਣਾ ਚਾਹੀਦਾ ਉਹ ਤਾਂ ਚੜ੍ਹਦੇ ਪਾਸੇ ਮੂੰਹ ਕਰਦੇ ਨਾਮ ਜਪਣ ਲੱਗੇ ਸ਼ਿਵ ਦੇ ਪਾਸੇ ਵਾਲਿਆਂ ਨੂੰ ਵੀ ਮਿਲਦਾ ਹੈ ਚੜ੍ਹਦੇ ਪਾਸੇ ਵਾਲਿਆਂ ਨੂੰ ਵੀ ਮਿਲਦਾ ਹੈ ਕਿੱਧਰ ਨਹੀਂ ਕਰੋਗੇ ਫਿਰ ਉਹ ਤਾਂ ਸਰਬ ਦੇਸੀ ਭਗਵਾਨ ਹੈ ਪਰਮੇਸ਼ਰ ਇੱਕ ਪਾਸੇ ਨਹੀਂ ਹੈ ਪਰ ਜਿਹੜਾ ਪੁਰਾਣਾ ਰੋਗ ਹੋਵੇ ਨਾ ਹੌਲੀ ਹੌਲੀ ਨਿਕਲਦਾ ਆਪਣੇ ਅੰਦਰ ਸੰਸਕਾਰ ਬੜੇ ਪੁਰਾਣੇ ਪਏ ਹੋਏ ਨੇ ਨਿਕਲਦੇ ਕੋਈ ਨਹੀਂ ਸ਼ਰਾਧ ਵੀ ਕਰਾਈ ਜਾਂਦੇ ਹਾਂ ਹੋਰ ਵੀ ਕਰਮ ਕਾਂਡ ਜੇ ਕਰੀ ਜਾਂਦੇ ਨਾਲੇ ਗਾਤਰੇ ਪਾਈ ਫਿਰਦੇ ਗਲਾਂ ਚ ਗੁਰਬਾਣੀ ਤੇ ਭਰੋਸਾ ਤੇ ਨਹੀਂ ਆਇਆ ਪੱਥਰਾਂ ਤੇ ਅਜੇ ਵੀ ਰੱਖੀ ਫਿਰਦਾ ਨਿੱਕੇ ਨਿੱਕੇ ਕੋਈ ਹੱਥਾਂ ਤੇ ਬੰਨੀ ਫਿਰਦਾ ਕੋਈ ਗੁੱਟਾਂ ਤੇ ਬੰਨੀ ਫਿਰਦਾ ਤੈਨੂੰ ਸ਼ਬਦ ਤੇ ਨਹੀਂ ਭਰੋਸਾ ਆਇਆ ਸਤਿਗੁਰੂ ਮਹਾਰਾਜ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਪੱਥਰ ਫੇਰ ਬੰਨੀ ਫਿਰਦਾ ਲਬਾਵਾਂ ਨਾਲ ਲੱਤਾਂ ਨਾਲ ਇਹ ਨਹੀਂ ਤੈਨੂੰ ਗੁਰੂ ਤੇ ਭਰੋਸਾ ਹੀ ਨਹੀਂ ਅਜੇ ਵੀ ਪੱਥਰਾਂ ਫੇਰ ਵੀ ਭਰੋਸਾ ਕਰਦਾ ਅਜੇ ਉਹਨਾਂ ਨਹੀਂ ਬਣਨੀ ਤੇਰੀ ਕਹਾਣੀ ਸੁਧ ਨਹੀਂ ਹੋਣੀ ਇਸ ਕਰਕੇ ਉਹ ਸਭ ਪਾਸੇ ਹੈ। ਨਾਲੇ ਅੱਜ ਤਾਂ ਸਾਇੰਸ ਦਾ ਯੁੱਗ ਹੈ, ਜਿਹੜਾ ਹੁਣ ਆਪਣਾ ਚੜ੍ਹਦਾ ਪਾਸਾ ਹੈ ਉਹ ਅਮਰੀਕਾ ਦਾ ਛਿਪਦੇ ਪਾਸਾ ਹੈ। ਜਿੱਧਰ ਆਪਣੇ ਸੂਰਜ ਚੜ੍ਹਦਾ ਉਧਰ ਉਹਨਾਂ ਦਾ ਛਿਪਦਾ, ਉੱਥੇ ਵੀ ਬਾਣੀ ਪੜ੍ਹਦੇ ਨੇ, ਉੱਥੇ ਵੀ ਸਿਮਰਨ ਕਰਦੇ ਨੇ, ਉੱਥੇ ਵੀ ਮੰਦਰ ਹੈਗੇ ਨੇ, ਉੱਥੇ ਵੀ ਮਸੀਤਾਂ ਹੈਗੀਆਂ ਨੇ। ਅੱਜ ਵੀ ਅੱਜ ਦਾ ਪੜ੍ਹਿਆ ਲਿਖਿਆ ਇਨਸਾਨ ਵੀ ਭਰਮਾਂ ਚ ਪੈ ਫਿਰਦਾ, ਤੇ ਛੱਡਿਆ ਨੀ ਭਰਮ ਸਤਿਗੁਰਾਂ ਨੇ। ਐਸਾ ਉਪਦੇਸ਼ ਸਾਨੂੰ ਕੀਤਾ ਕਿ ਭਰਮ ਭੇਖ ਤੋਂ ਨਿਆਰਾ ਬਣਾਤਾ। ਉਹ ਲੜਕੀ ਕਹਿੰਦੀ ਪਰਮਾਤਮਾ ਦਾ ਸਾਰੇ ਪਾਸੇ ਮੂੰਹ ਹੈ, ਕਹਿੰਦਾ ਕੀ ਹੈ? ਲੜਕੀ ਕਹਿੰਦੀ ਉਹ ਪ੍ਰੇਮ ਦੇ ਪਦਾਰਥ ਛਕਦਾ, ਪਦਾਰਥਾਂ ਦਾ ਭੁੱਖਾ ਨਹੀਂ, ਉਹ ਤਾਂ ਮਾਲਕ ਹੈ ਸਾਰੇ ਪਦਾਰਥਾਂ ਦਾ। ਹਾਂ, ਉਹਨੂੰ ਕੋਈ ਪ੍ਰੇਮ ਨਾਲ ਛਕਾਵੇ ਤਾਂ ਛਕ ਲੈਂਦਾ ਹੈ। ਜਿਵੇਂ ਪ੍ਰੇਤੇ ਯੁੱਗ ਵਿੱਚ ਭਗਵਾਨ ਰਾਮ ਚੰਦਰ ਜੀ ਨੇ ਭੀਲੀ ਤੋਂ ਜੂਠੇ ਵੇਰ ਛਕ ਲਏ, ਉਹਦੇ ਜੂਠੇ ਵੇਰ। ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਜੀ ਜਦ ਪਾਂਡਵ 12 ਸਾਲ ਬਨਵਾਸ ਕੱਟ ਆਏ, 13ਵਾਂ ਅਗਿਆਤਵਾਸ ਵੀ, ਆ ਕੇ ਕ੍ਰਿਸ਼ਨ ਭਗਵਾਨ ਜੀ ਨੂੰ ਕਹਿੰਦੇ ਅਸੀਂ ਇਸ ਹਿੰਦੁਸਤਾਨ ਦੇ ਮਾਲਕ ਸੀ ਜਿਹਦਾ ਅੱਜ ਦੁਰਯੋਧਨ ਹੈ, ਹੁਣ ਹਿੰਦੁਸਤਾਨ ਨਹੀਂ ਹਿੰਦੁਸਤਾਨੀ ਹੈ ਹੁਣ ਤਾਂ, ਕਿਉਂਕਿ ਨੇਪਾਲ ਇਹਦੇ ਚੋਂ ਚੱਲਿਆ ਗਿਆ, ਬੰਗਲਾਦੇਸ਼, ਸ੍ਰੀ ਲੰਕਾ, ਪਾਕਿਸਤਾਨ, ਅਫਗਾਨਿਸਤਾਨ, ਇਹ ਸਾਰੇ ਹਿੰਦੁਸਤਾਨ ਚ ਸੀਗੇ। ਹੁਣ ਤਾਂ ਇੱਕ ਹਿੱਸਾ ਰਹਿ ਗਿਆ ਨਾ ਹਿੰਦੁਸਤਾਨ ਦਾ, ਪਹਿਲਾਂ ਸਾਰੇ ਦੇ ਵਿੱਚ ਸੀ ਹਿੰਦੁਸਤਾਨ ਚ। ਕਿੱਡੇ ਵੱਡਾ ਹਿੰਦੁਸਤਾਨ ਦੇ ਮਾਲਕ ਅਸੀਂ ਸੀ, ਅਸੀਂ ਆਪਣੀ ਗਲਤੀ ਸੇ ਜੂਆ ਖੇਡ ਕੇ ਹਾਰ ਗਏ ਰਾਜਪਾਲ, ਸਾਡੀ ਗਲਤੀ ਹੈ। ਪਰ ਅਸੀਂ ਬਨਵਾਸ ਕੱਟਾ ਆ, 13ਵਾਂ ਅਗਿਆਤਵਾਸ ਵੀ, ਜਾਓ ਦੁਰਯੋਧਨ ਨੂੰ ਕਹੋ ਅਸੀਂ ਉਹਦੇ ਭਰਾ ਲੱਗ ਰਹੇ ਹਾਂ, ਚਾਚੇ ਤਾਏ ਦੇ ਪੁੱਤਰ, ਹਿੰਦੁਸਤਾਨ ਵਿੱਚ 5 ਪਿੰਡ ਜਿੱਥੇ ਮਰਜ਼ੀ ਰਹਿਣ ਵਾਸਤੇ ਦੇ ਦੇਵੇ, ਅਸੀਂ ਉਹਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਲਾਂਗੇ, ਉਹਦੇ ਰਾਜ ਭਾਗ ਵੀ ਦਖਲਬਾਜ਼ੀ ਨਹੀਂ ਕਰਾਂਗੇ। ਕ੍ਰਿਸ਼ਨ ਭਗਵਾਨ ਗਏ, ਦੁਰਯੋਧਨ ਨੂੰ ਪਤਾ ਲੱਗਿਆ ਵੀ ਸਾਡਾ ਸਮਝੌਤਾ ਕਰਾਉਣ ਆ ਰਹੇ ਨੇ, ਉੱਠ ਕੇ ਸਿੰਘਾਸਨ ਛੱਡ ਕੇ ਤੁਰ ਗਿਆ ਘੋੜਿਆਂ ਨੇ ਤਬੇਲੇ ਨੇ। ਭਗਵਾਨ ਨੇ ਵੀ ਦੇਖ ਲਿਆ ਦੇ ਮਨ ਚ ਪ੍ਰੇਮ ਨਹੀਂ, ਹੰਕਾਰੀ ਹੈ, ਉਹ ਬਿਦਰ ਦੀ ਕੁਟੀਆ ਚਲੇ ਗਏ। ਇਹ ਬਾਣੀ ਚ ਹਵਾਲਾ ਦਿੱਤਾ ਸਾਰਾ, ਅਸੀਂ ਤਾਂ ਵਿਚਾਰ ਕਰਨ ਲੱਗੇ। ਜਦ ਉਹ ਬਿਦਰ ਦੀ ਘਰਵਾਲੀ ਨੇ ਦੇਖਿਆ ਵੀ ਭਗਵਾਨ ਸਰੀਰ ਦੀ ਸੁਧ ਭੁੱਲ ਗਈ, ਇੰਨੀ ਪ੍ਰੇਮ ਚ ਮੁਗਧ ਹੋ ਗਈ, ਪਰੇ ਸੰਸਾਰ ਦੀ ਸਮਝ ਤੋਂ ਪਰੇ ਚਲੇ ਜਾਣਾ, ਸ਼ੁੱਧ ਕਿੰਨਾ ਸ਼ੁੱਧ ਰਹੇ ਬੁੱਧ ਮੇਨਾ ਬੁੱਧ ਹੈ, ਆਪਣੇ ਆਪ ਦੀ ਸੁਧ ਭੁੱਲ ਜਾਣੀ, ਪਰੇ ਹੋ ਜਾਣਾ ਸੰਸਾਰ ਤੋਂ। ਪ੍ਰੇਮ ਵਿੱਚ ਐਸੀ ਮਗਨ ਹੋਈ, ਕੇਲੇ ਸੀ ਘਰ ਵਿੱਚ, ਛਿਲਕਾ ਕ੍ਰਿਸ਼ਨ ਭਗਵਾਨ ਨੂੰ ਫੜਾ ਦਿੰਦੀ, ਗੁੱਦਾ ਬਾਹਰ ਛੱਡ ਦਿੰਦੀ, ਭਗਵਾਨ ਛਿਲਕਾ ਹੀ ਛੱਕ ਲੈਂਦੇ। ਕਹਿ ਦਿੰਦੇ ਨੇ ਵੀ ਭਗਵਾਨ ਨੇ ਛਿਲਕੇ ਛੱਕ ਲਏ ਸੀ, ਤੇ ਤੁਸੀਂ ਇੱਥੇ ਜਿਹੜੇ ਸੜਕਾਂ ਤੇ ਪਾਗਲ ਬੰਦੇ ਫਿਰਦੇ ਨੇ ਕੱਪੜੇ ਪਾੜੀ, ਉਹਨਾਂ ਨੂੰ ਫੜਾਇਆ ਤਾਂ ਭਲਾ ਛਿਲਕਾ ਕਿਸੇ ਦਿਨ, ਉਹਨੇ ਆਪਣੀ ਮਾਰ ਦੇਣਾ ਫੜਾਉਣ ਵਾਲੇ ਦਿਨ ਵੀ ਛਿਲਕਾ ਫੜਾਈ ਜਾਂਦਾ ਹੈ ਕਮਲਾ, ਪਰ ਦੁਨੀਆ ਵੱਲੋਂ ਅਜੇ ਨਹੀਂ ਹੋਇਆ ਕਮਲਾ। ਪਰ ਭਗਵਾਨ ਛਿਲਕਾ ਛੱਕ ਲੈਂਦੇ, ਛਿਲਕਾ ਨਹੀਂ ਉੱਥੇ ਪਦਾਰਥ ਤਾਂ ਹੈ ਹੀ ਨਹੀਂ, ਉੱਥੇ ਤੱਕ ਪ੍ਰੇਮ ਹੀ ਰਹਿ ਚੁੱਕਾ, ਬਾਕੀ ਸ਼ੁੱਧ ਭੁੱਲ ਚੁੱਕੀ। ਜਦ ਬਿਦਰ ਆਇਆ ਉਹ ਕਹਿਣ ਲੱਗਾ ਭੋਲੀਏ ਕੀ ਕਰਨੀ, ਭਗਵਾਨ ਨੂੰ ਛਿਲਕੇ ਛਕਾਈ ਜਾਣੀ ਹੈ, ਛਿਲਕਾ ਬਾਹਰ ਛੱਟ ਕੇ ਗੁੱਦਾ ਫੜਾਇਆ। ਉੱਥੇ ਸਿਆਣ ਪਾ ਗਈ ਨਾ, ਅਕਲ ਆ ਗਈ ਉੱਥੇ, ਕਹਿੰਦੇ ਭਗਵਾਨ ਕਹਿੰਦੇ ਬਿਦਰ ਉਹ ਆਨੰਦ ਨਹੀਂ ਆਇਆ ਜਿਹੜਾ ਪਹਿਲੇ ਸੀ ਇਹਦੇ ਵਿੱਚ। ਫਿਰ ਸਾਗ ਬਣਾਉਣ ਲੱਗੀ, ਲੂਣ ਭੁੱਲ ਗਈ ਪਾਉਣਾ, ਅਲੂਣਾ ਸਾਗ, ਇਹ ਖੀਰ ਤੇ ਪ੍ਰਸ਼ਾਦ ਦਾ ਤਾਂ ਸੁਮੇਲ ਹੈ, ਖੀਰ ਫਿੱਕੀ ਹੁੰਦੀ ਹੈ, ਪ੍ਰਸ਼ਾਦ ਮਿੱਠਾ ਹੁੰਦਾ, ਜੇ ਖੀਰ ਚ ਮਿੱਠਾ ਪਾ ਦੀ ਨਾ ਬੇਸਵਾਦਾ ਹੋ ਜਾਂਦਾ, ਖੀਰ ਫਿੱਕੀ ਚਾਹੀਦੀ ਤੇ ਪ੍ਰਸ਼ਾਦ ਮਿੱਠਾ ਹੁੰਦਾ ਤਾਂ ਉਹਦਾ ਸੁਮੇਲ ਹੈ। ਕਿਉਂਕਿ ਸਤਿਗੁਰਾਂ ਨੇ ਆਖਿਆ ਖੀਰ ਸਮਾਨ ਸਾਗ ਮੈਂ ਪਾਇਆ, ਫਿੱਕਾ ਸੀ ਉਹ, ਤੇ ਭਗਵਾਨ ਨੇ ਲੂਣਾ ਹੀ ਸਾਗ ਛੱਕ ਲਿਆ। ਜੇ ਨਾਮ ਰਸ ਤੱਕ ਜਾਣਾ ਤਾਂ ਦੁਨੀਆਂ ਦੇ ਰਸ ਪਹਿਲਾਂ ਛੱਡਣੇ ਪੈਣਗੇ, ਇਹ ਰਸ ਛੋਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਜੇ ਦੁਨੀਆਂ ਦੇ ਰਸ ਛੱਡਾਂਗੇ ਤਾਂ ਨਾਮ ਰਸ ਦੀ ਪ੍ਰਾਪਤੀ ਹੋਣੀ ਹੈ। ਸਾਡੇ ਘਰ ਤਾਂ ਡੰਡਾ ਹੀ ਜਬਾਨ ਦੇ ਰਸ ਤੋਂ ਕਰਕਦਾ, ਵੱਧ ਪੈ ਗਿਆ ਤਾਂ ਵੀ
ਜੇ ਘੱਟ ਰਹਿ ਗਿਆ ਤਾਂ ਵੀ ਤੀਜੇ ਘਰ ਪਤਾ ਲੱਗ ਜਾਏਗਾ ਵੀ ਇੱਧਰ ਹੋ ਰਿਹਾ ਕੜਕਾ ਦੜਕਾ ਜਾ।
ਇੱਥੇ ਖੜਾ ਆਪਣਾ ਤਾਂ ਧਰਮ ਵੀ ਇੱਥੇ ਖੜਾ। ਜਿੱਥੇ ਜਬਾਨ ਦੇ ਸਵਾਦ ਛੱਡਣੇ ਪੈ ਜਾਣ, ਆਪਾਂ ਧਰਮ ਵੀ ਛੱਡ ਦਾਂਗੇ, ਗੁਰੂ ਨੂੰ ਵੀ ਛੱਡ ਦਾਂਗੇ। ਅਸੀਂ ਜਬਾਨ ਦੇ ਸਵਾਦ ਨਹੀਂ ਛੱਡਣੇ, ਧਰਮ ਤਿਆਗ ਦਿਆਂਗੇ, ਗੁਰੂ ਨੂੰ ਵੀ ਤਿਆਗ ਦਿਆਂ, ਜਬਾਨ ਦੇ ਰਸ ਨਹੀਂ ਛੱਡਾਂ। ਸਤਿਗੁਰ ਮਹਾਰਾਜ ਕਹਿੰਦੇ ਜਿੰਨੇ ਜਬਾਨ ਦੇ ਰਸ ਭੋਗਦਾ ਨਾ ਉਨੇ ਰੋਗ ਲੱਗਣੇ, ਭੋਗਣ ਤਾਂ ਰੋਗਣ। ਜਿੰਨੇ ਸਵਾਦ ਪਦਾਰਥ ਭੋਗਦਾ ਨਾ, ਕੋਈ ਨੀ ਡਾਕਟਰ ਕਹਿਣ ਵਾਲੀ ਹੈ ਹੁਣ ਮਿੱਠਾ ਬੰਦ ਕਰਦੇ ਜੇ ਜਿਉਂਦੇ ਰਹਿਣਾ, ਆਪੇ ਬੰਦ ਹੋ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿੰਨੇ ਭੋਗ ਭੋਗੇਗਾ ਰੋਗ ਉਨੇ ਲੱਗਣਗੇ। ਨਾਮ ਰਸ ਪੀਆ ਰੇ ਦੇਹ ਰਸ ਵਿਸਰ ਗਏ ਰਸ ਔਰ, ਵਿਖੇ ਬਨ ਫੀਕਾ ਤਿਆਗ ਦੀ ਸਖੀਏ, ਨਾਮ ਮਹਾਰਸ ਪੀਓ ਬਿਨ ਰਸ ਚਾਕੇ ਵੁਡਗੀ ਸਗਰੀ ਸੁਖੀ ਨਾ ਹੋਵਤ ਜੀਓ। ਉਹ ਜਿਹੜਾ ਮਹਾਰਸ ਹੈ ਪਰਮਾਤਮਾ ਦਾ ਨਾਮ, ਜਿਹਦੇ ਅੱਗੇ ਦੁਨੀਆਂ ਦੇ ਰਸ ਛੂਛੇ ਪੈ ਜਾਂਦੇ, ਪਰ ਉਹ ਜਦੋਂ ਪ੍ਰਾਪਤ ਹੁੰਦਾ ਉਦੋਂ ਪਹਿਲਾਂ ਦੁਨੀਆਂ ਦੇ ਰਸ ਛੱਡਣੇ ਪੈਂਦੇ ਨੇ।
ਰਸ ਹਰੀ ਦੇ ਨਾਮ ਵਾਲਾ ਪੀ ਲੈ ਸਾਨੂੰ ਮਨਾ ਡੋਲਦਾ ਤੇਰੇ, ਰਸ ਹਰੀ ਦੇ ਨਾਮ ਵਾਲਾ ਉਹ ਸਾਨੂੰ ਮਨਾ ਫਿਰੇ ਡੋਲਦਾ। ਰਸ ਹਰੀ ਦੇ ਨਾਮ ਵਾਲਾ ਪੀ ਲੈ ਸਾਨੂੰ ਮਨਾ ਫਿਰੇ ਡੋਲਦਾ, ਪੀ ਲੈ
ਦਾ ਨਾਮ ਦਾ ਰਸ ਮਹਾਰਸ, ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਫਿਰ ਦੁਨੀਆਂ ਦੇ ਰਸ ਝੂਚੇ ਪੈ ਜਾਂਦੇ। ਪਰ ਦੁਨੀਆਂ ਦੇ ਰਸ ਪਹਿਲਾਂ ਛੱਡਣੇ ਪੈਂਦੇ ਨੇ, ਫਿਰ ਨਾਮ ਰਸ ਦੀ ਪ੍ਰਾਪਤੀ ਹੁੰਦੀ। ਜਿਹੜੇ ਬੰਦਗੀ ਕਰਨ ਵਾਲੇ ਸਤਪੁਰਸ਼ ਹੋਏ ਨੇ ਨਾ, ਅਸੀਂ ਦੇਖਿਆ ਜਿਹੜਾ ਉਹਨਾਂ ਦਾ ਪ੍ਰਸ਼ਾਦ ਅਲੂਣਾ ਫਿੱਕਾ ਜਿਹਨੂੰ ਆਪਾਂ ਕਹਿੰਦੇ ਹਾਂ, ਦੁਨੀਆਂ ਦੇ ਰਸ ਛੱਡ ਕੇ ਨਾਮ ਰਸ ਜਾਇਆ ਤੱਕ ਦਾ। ਆਪਾਂ ਕਹਿੰਦੇ ਹਾਂ ਅਸੀਂ ਨਹੀਂ ਅਮਰ ਸਕਦੇ ਕਿਉਂਕਿ ਜਵਾਨ ਦੇ ਰਸ ਛੱਡਣੇ ਪੈਣਗੇ, ਨਹੀਂ ਛੱਡਾਂਗੇ ਫਿਰ ਵਕਤ ਅੰਤ ਆਉਣ ਤੋਂ ਬਾਅਦ ਤਾਂ ਫਿਰ ਛੱਡਣੇ ਪੈਣੇ ਨੇ। ਜਦ ਸਾਗ ਬਣਾਇਆ ਵਿਦਰ ਦੀ ਘਰ ਵਾਲੀ ਨੂਣ ਪਾਉਣਾ ਭੁੱਲ ਗਈ, ਸਾਰੀ ਰਾਤ ਪਰਮਾਤਮਾ ਦਾ ਜਸ ਕਰਦਿਆਂ ਗੁਜ਼ਰਿਆ ਸਮਾਂ, ਵਿਦਰ ਨਾਲ ਦਰਯੋਧ ਨੂੰ ਪਤਾ ਲੱਗਿਆ ਮੇਰਾ ਤਾਂ ਅਪਮਾਨ ਹੋ ਗਿਆ, ਮੇਰਾ ਸਿੰਘਾਸਨ ਛੱਡ ਕੇ ਗੋਲੇ ਦੇ ਵਿਦਰ ਦੇ ਘਰ ਚਲੇ ਗਏ ਭਗਵਾਨ। ਭਾਈ ਗੁਰਦਾਸ ਜੀ ਨੇ ਵੀ ਵਾਰ ਲਿਖੀ ਹੈ, ਆਇਆ ਸੁਣਿਆ ਵਿਦਰ ਦੇ ਬੋਲੇ ਦਰਯੋਧਨ ਹੋਏ ਰੁੱਖਾ, ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖਾ, ਭੀਸ਼ਮ ਪਤਾਮਾ ਕਰਨ ਤਜ ਸਭਾ ਸ਼ਿਗਾਰ ਵੱਡੇ ਮਨੁੱਖ। ਸਵੇਰੇ ਆ ਕੇ ਦੁਰਯੋਧਨ ਕਹਿੰਦਾ ਤੁਸੀਂ ਮੇਰਾ ਘਰ ਛੱਡ ਕੇ ਵਿਦਰ ਦੇ ਘਰ ਚਲੇ ਗਏ, ਮੇਰੇ ਦਰਬਾਰ ਚ ਭੀਸ਼ਮ ਪਤਾਮਾ ਦਰੋਣਾਚਾਰੀਆ ਕਰਨ ਵਰਗੇ ਮੇਰੀ ਸਭਾ ਦੇ ਸ਼ਿੰਗਾਰ ਨੇ। ਕ੍ਰਿਸ਼ਨ ਭਗਵਾਨ ਕਹਿੰਦੇ ਦੁਰਯੋਧਨ ਤੇਰੇ ਮਨ ਚ ਹੰਕਾਰ ਸੀ, ਰਾਜਨ ਕੌਣ ਤੁਮਾਰੇ ਆਵੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਹਵਾਲਾ ਦਿੱਤਾ ਹੈ ਸਾਰਾ।
ਰਾਜਨ ਕੌਣ ਤੁਮਾਰੇ ਆਵੇ ਐਸੋ ਭਾਵ ਵਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ। ਭਗਵਾਨ ਕਹਿੰਦੇ ਦੁਰਯੋਧਨ ਅਸੀਂ ਤੇਰੇ ਕੀ ਕਰਨ ਆਉਣਾ ਸੀ, ਕੌਣ ਤੁਮਾਰੇ ਆਵੈ, ਅਸੀਂ ਕੀ ਤੇਰੇ ਕੀ ਕਰਨ ਜਾਣਾ ਸੀ। ਬਿਦਰ ਦਾ ਪ੍ਰੇਮ ਸਾਨੂੰ ਇਹਦੀ ਕੁਟੀਆ ਵੱਲ ਲੈ ਕੇ ਆ ਗਏ। ਸਤਿਗੁਰਾਂ ਨੇ ਬਾਣੀ ਚ ਐਸੇ ਉਹ ਹਵਾਲਾ ਸਾਰਾ ਦਿੱਤਾ ਹੈ।
ਰਾਜਨਾ ਅਸੀਂ ਤੇਰੇ ਕਾਨੂੰ ਆਵਾਂਗੇ, ਰਾਜਨਾ ਅਸੀਂ ਤੇਰੇ ਕਾਨੂੰ ਆਵਾਂਗੇ,
ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕਰ ਅਣਦ ਵਿਨੋਦੀ ਜਾਤ ਨਾ ਕਹੂੰ ਕੀ ਮਾਨੀ। ਕਹਿੰਦੇ ਤੇਰਾ ਦੁੱਧ ਬਿਜਰ ਦਾ ਪਾਣੀ ਸਾਨੂੰ ਪਿਆਰਾ ਲੱਗਦਾ, ਤੇਰੇ ਦੁੱਧ ਨਾਲ ਉਹ ਪ੍ਰੇਮ ਦੇ ਪਦਾਰਥ ਛਕਦਾ। ਭਗਵਾਨ ਪਦਾਰਥਾਂ ਦਾ ਭੁੱਖਾ ਨਹੀਂ, ਛਕਦਾ ਹੁਣ ਵੀ ਹੈ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਜੇ ਸਦਾ ਸਦਾ ਫਿਰ ਛਕਦਾ, ਛਕਾਉਣ ਵਾਲਾ ਚਾਹੀਦਾ, ਪਰ ਆਪਾਂ ਤਾਂ ਹੁਣ ਦਿਖਾਉਣ ਵਾਲੇ ਹਾਂ, ਛਕਾਉਣ ਵਾਲੇ ਨਹੀਂ ਹਾਂ। ਛਕਾਉਣਾ ਨਹੀਂ, ਆਪ ਵੀ ਛਕਦਾ, ਕੁਛ ਛਕਾਉਂਦਾ ਪ੍ਰੇਮ ਨਾਲ। ਇੱਥੋਂ ਵਿਚਾਰ ਆਪਾਂ ਕੱਲ ਨੂੰ ਸ਼ੁਰੂ ਕਰਾਂਗੇ, ਇੱਕ ਦੁਆ ਰਹਿ ਗਿਆ ਕੱਲ ਦਾ ਵਕਤ, ਕਿਉਂਕਿ ਸਮਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਦੇਖੋ ਆਪਣੀ ਥਾਂ ਤੇ ਚਲਾ ਗਿਆ, ਸਚੇਤ ਕਰਦਾ, ਧਿਆਨ ਰੱਖ ਲੈ, ਮੈਂ ਤਾਂ ਆਪਣੀ ਰਫਤਾਰ ਨਾਲ ਚੱਲਦੇ ਰਹਿਣਾ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕੇਵ ਨਾ ਸੱਕੀ ਰੋ ਕਟਕ ਜੋ ਪਾਈ ਭੰਨੀ, ਤਿੱਖੇ ਇਸਦੇ ਬੇ ਗਿਆ ਟੱਪ ਬੰਨੀ ਬੰਨੀ। ਉਹ ਅਜੇ ਸਮਾਲੀ ਸਮੇਂ ਨੂੰ ਕਰ ਸਫਲ ਉਡੰਦਾ ਜਾਵਦਾ, ਇਹ ਠਹਿਰ ਨਮੂਲ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆ। ਸਮੇਂ ਨੇ ਲਿਹਾਜ਼ ਨਹੀਂ ਕਰਨਾ ਕਿਸੇ ਦਾ, ਜਿਨ੍ਹਾਂ ਨੇ ਨੌ ਲਿਖਾਏ ਨੇ ਬਹੁਤ ਚੰਗੀ ਗੱਲ ਹੈ, ਨਹੀਂ ਲਿਖਾਏ ਜਵਾਨ ਦੀ ਸਮਾਪਤੀ ਤੋਂ ਬਾਅਦ ਲਿਖਾ ਕੇ ਜਾਇਓ, ਕਿਸੇ ਦਾ ਘਰ ਜਾ ਕੇ ਮਨ ਬਣ ਜਾਏ, ਉਹ ਇਹ ਨਾ ਸੋਚੇ ਮੈਂ ਨਾਮ ਨਹੀਂ ਲਿਖਾਇਆ, ਸਵੇਰੇ ਕੇਸੀ ਇਸ਼ਨਾਨ ਨਵੀਨ ਜਾਂ ਸ਼ੁੱਧ ਵਸਤਰ ਪਹਿਣ ਕੇ ਪੰਜੇ ਕਕਾਰ ਕੰਘਾ ਕੜਾ ਕਿਰਪਾਨ ਕਸ਼ਹਿਰਾ ਕੇਸ ਸਤਿਗੁਰਾਂ ਦੀ ਬਖਸ਼ਿਸ਼ ਸਰੀਰ ਦੇ ਨਾਲ ਨੇ, ਪੰਜੇ ਕਕਾਰ ਪੂਰੇ ਕਰਕੇ ਸਵੇਰੇ 9 ਵਜੇ ਤੋਂ ਪਹਿਲਾਂ ਪਹਿਲਾਂ ਇੱਥੇ ਸਤਸੰਗ ਭਵਨ ਵਿੱਚ ਪਹੁੰਚ ਜਾਣਾ, ਕਿਉਂਕਿ ਸਿੰਘਾਂ ਨੇ ਅੰਮ੍ਰਿਤ ਛਕਾ ਕੇ ਫਿਰ ਉੱਥੇ ਹੱਲਾ ਇੱਧਰ ਚਹਿਲ ਅਮਲੋਹ ਦੇ ਕੋਲ ਉੱਥੇ ਦੀਵਾਨ ਹੁੰਦਾ ਦਿਨ ਦਾ, ਅੱਜ ਵੀ ਉੱਥੇ ਲਾ ਕੇ ਆਇਆ, ਉੱਥੇ ਪਹੁੰਚਣਾ ਸਿੰਘਾਂ ਨੇ 9 ਵਜੇ ਤੋਂ ਪਹਿਲਾਂ ਪਹਿਲਾਂ, ਆਪ ਵੀ ਹੋਰ ਵੀ ਸੰਗਤਾਂ ਨੂੰ ਤਿਆਰ ਕਰਕੇ ਅੰਮ੍ਰਿਤ ਛਕਾਉਣ ਵਾਸਤੇ, ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕੋ, ਆਪਣਾ ਜਨਮ ਸਫਲਾ ਕਰੋ, ਕੱਲ ਦਾ ਇੱਕ ਦਾਨ ਹੋਰ ਹੈ। ਇਸੇ ਤਰ੍ਹਾਂ ਸੰਗਤਾਂ ਨੇ ਆ ਕੇ ਲਾਹੇ ਲੈਣੇ ਨੇ। ਹੁਣ ਗੁਰੂ ਸਤੋਤਰ ਵਿੱਚ ਬੋਲੋ ਅਰਦਾਸ, ਹੁਕਮਨਾਮੇ ਸੁਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਾਣ ਤੋਂ ਬਾਅਦ ਸੰਗਤਾਂ ਨੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਸਾਰਾ ਬਾਬਾ ਜੈਮਲ ਸਿੰਘ ਜੀ ਭਿੰਡਰ ਸੰਗਤਾਂ ਨੂੰ ਬੇਨਤੀ ਕਰਨਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਗੇ ਵਧਾਇਗੀ ਦੇ ਕੇ ਫਿਰ ਸੰਗਤਾਂ ਨੇ ਅਦਬ ਸਤਿਕਾਰ ਨਾਲ ਲੰਗਰ ਛੱਕ ਕੇ ਫਿਰ ਚਾਲੇ ਪਾਉਣ।